ਸਗਲ ਪਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਇ ਜੀ ਸਗਲ ਪਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਇ ਜੀ ਸਗਲ ਪਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ ਸਗਲ ਪਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ 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 ਪਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ ਸਗਲ ਪਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ ਕੂਪ ਪਾਰਿਓ ਜੈਸੇ ਦਾਦਰਾ ਕਛ ਦੇਸ਼ ਵਿਦੇਸ਼ ਨਾ ਬੂਝ ਐਸਾ ਮੇਰਾ ਮਨ ਬਿਖਿਆ ਬੇਮੋਇਆ ਕਛ ਆਰਾ ਪਾਰ ਨਾ ਸੂਝ ਸਗਲ ਪਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ ਮਲਨ ਪਈ ਮਤ ਮਾਧਵਾ ਤੇਰੀ ਗਤ ਲਖੀ ਨਾ ਜਾਏ ਕਰੋ ਕਿਰਪਾ ਪਰਮ ਚੁੱਕਵੀ ਮੈਂ ਸੁਮਤ ਦੇਹੋ ਸਮਝਾਏ ਯੋਗੇਸ਼ਵਰ ਪਾਵੈ ਨਹੀਂ ਤੋ ਗੁਣ ਕਥਨ ਅਪਾਰ ਪ੍ਰੇਮ ਭਗਤ ਕੈ ਕਾਰਣ ਕਹੋ ਰਵਿਦਾਸ ਜਮਾਰ ਸਗਲ ਪਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ ਸਗਲ ਪਵਨ ਕੇ ਨਾਇਕਾ ਇੱਕ ਕ੍ਰਿਸ਼ਨ ਦਰਸ਼ਨ ਦਿਖਾਏ ਜੀ ਸਗਲ ਪਵਨ ਕੇ ਨਾਇਕਾ ਕ੍ਰਿਸ਼ਨ ਦਰਸ਼ਨ ਦਿਖਾਏ ਜੀ ਸਗਲ ਪਵਨ ਕੇ ਨਾਇਕਾ ਕ੍ਰਿਸ਼ਨ ਦਰਸ਼ਨ ਦਿਖਾਏ ਜੀ 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 ਸਗਲ ਪਵਨ ਕੇ ਨਾਇਕਾ ਕ੍ਰਿਸ਼ਨ ਦਰਸ਼ਨ ਦਿਖਾਏ ਜੀ ਸਗਲ ਪਵਨ ਕੇ ਨਾਇਕਾ ਕ੍ਰਿਸ਼ਨ ਦਰਸ਼ਨ ਦਿਖਾਏ ਜੀ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿਚ ਜੁੜ ਬੈਠੀ ਗੁਰੂ ਪਿਆਰੀ ਸਾਧਸੰਗ ਸਤਿਗੁਰ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ। ਕਈ ਦਿਨਾਂ ਬਾਅਦ ਇੱਥੋਂ ਦੀਆਂ ਸੰਗਤਾਂ ਦੇ ਫਿਰ ਦੁਬਾਰਾ ਦਰਸ਼ਨ ਹੋਏ ਹਨ। ਕੁਛ ਦਿਨ ਵਾਸਤੇ ਦਾਸ ਇੰਗਲੈਂਡ ਗਿਆ ਸੀ, ਸੋ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਅੱਜ ਇੱਥੇ ਦਰਸ਼ਨ ਹੋ ਰਹੇ ਨੇ। ਆਪਣਾ ਆਪਣਾ ਖਿਆਲ ਹੈ, ਕਈ ਵਾਰ ਇਹ ਸਮਝਿਆ ਜਾਂਦਾ ਹੈ ਕਿ ਆਪਾਂ ਪ੍ਰਦੇਸ਼ ਗਏ ਸੀ, ਆਪਣੇ ਦੇਸ਼ ਆ ਗਏ। ਦੇਸ਼ ਆਪਣਾ ਕਿਹੜਾ ਹੈ, ਪ੍ਰਦੇਸ਼ ਕੌਣ ਹੈ? ਜੋ ਵੀ ਇਸ ਸੰਸਾਰ ਤੇ ਮਾਤ ਲੋਕ ਦੇ ਉੱਤੇ ਜੀਵ ਆਏ ਨੇ, ਚਾਹੇ ਕਿਸੇ ਦੇਸ਼ ਵਿੱਚ ਹੈ, ਚਾਹੇ ਇੰਡੀਆ ਵਿੱਚ ਹੈ, ਚਾਹੇ ਇੰਗਲੈਂਡ ਵਿੱਚ ਹੈ, ਚਾਹੇ ਅਮਰੀਕਾ ਵਿੱਚ ਹੈ, ਚਾਹੇ ਯੂਰਪ ਵਿੱਚ ਹੈ, ਚਾਹੇ ਅਫਰੀਕਾ ਹੈ, ਚਾਹੇ ਰੂਸ ਹੈ, ਚਾਹੇ ਚੀਨ ਹੈ, ਚਾਹੇ ਕਿਸੇ ਹੋਰ ਦੇਸ਼ ਹੈ, ਚਾਹੇ ਉਹਨਾਂ ਦਾ ਉਸ ਦੇਸ਼ ਵਿੱਚ ਹੀ ਜਨਮ ਹੋਇਆ, ਸਾਰੇ ਪਰਦੇਸੀ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਬਹੁਤ ਬਚਨ ਆਉਂਦੇ ਨੇ ਜਿਨ੍ਹਾਂ ਦੇ ਅਰਥ ਭਾਵ ਬਣਦੇ ਆ ਕਿ ਐ ਜੀਵ ਤੂੰ ਇੱਥੇ ਪਰਦੇਸੀ ਬਣ ਕੇ ਆਇਆ। ਪਰਦੇਸੀ ਦਾ ਮਤਲਬ ਕੀ ਹੁੰਦਾ ਕਿ ਤੇਰਾ ਦੇਸ਼ ਨਹੀਂ, ਕੁਝ ਸਮੇਂ ਵਾਸਤੇ ਤੈਨੂੰ ਇੱਥੇ ਭੇਜਿਆ ਗਿਆ, ਕਿਤੇ ਐ ਨਾ ਸਮਝ ਲਈ, ਆਪਣੇ ਆਪ ਨੂੰ ਪੱਕਾ ਨਾ ਸਮਝ ਲਈ। ਜਿਹੜਾ ਤੇਰਾ ਅਸਲੀ ਦੇਸ਼ ਹੈ, ਜਿਹਨੂੰ ਨਿੱਜ ਘਰ ਕਹਿੰਦੇ ਆ, ਜਿਹਦਾ ਨਾਂ ਬੇਗਮਪੁਰਾ ਸ਼ਹਿਰ ਕੋ ਨਾਂ, ਤੂੰ ਉਸ ਦੇਸ਼ ਦਾ ਵਾਸੀ ਹੈ, ਉੱਥੋਂ ਵਿਛੜ ਕੇ ਤੂੰ ਪਰਦੇਸੀ ਬਣਿਆ ਹੋਇਆ ਔਰ ਬਹੁਤ ਦੇਰ ਹੋ ਗਈ ਹੈ ਪਿਆਰੇ ਤੈਨੂੰ ਪਰਦੇਸੀ ਬਣੇ ਨੂੰ। ਤੇਰਾ ਪਿਤਾ ਪਰਮੇਸ਼ਰ ਤੈਨੂੰ ਉਡੀਕ ਰਿਹਾ, ਤੂੰ ਆਪਣੇ ਆਪ ਦੀ ਪਛਾਣ ਕਰ, ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ। ਪਰ ਭੁੱਲ ਕੇ ਤੂੰ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਕੇਤੇ ਰੁੱਖ ਬਿਰਖ ਹਮ ਚੀਨੇ, ਕੇਤੇ ਪਸ਼ੂ ਪਾਏ, ਕੇਤੇ ਨਾਗਕੁਲੀ ਮੈਂ ਆਏ, ਕੇਤੇ ਪੰਖ ਉਡਾਏ। ਇਹਨਾਂ ਜੂਨਾਂ ਦੇ ਵਿੱਚ ਤੂੰ ਪਿਆ ਹੋਇਆ, ਹੁਣ ਤੈਨੂੰ ਮਨੁੱਖ ਜਨਮ ਮਿਲਿਆ ਹੈ ਤੇ ਹੁਣ ਤੂੰ ਆਪਣੇ ਦੇਸ਼ ਨੂੰ ਵਾਪਸ ਆ ਸਕਣਾ, ਕਿਉਂਕਿ ਤੇਰਾ ਜਿਹੜਾ ਚੱਕਰ ਹੈ ਨਾ ਉਹ ਅਖੀਰ ਤੇ ਪਹੁੰਚ ਗਿਆ। ਪਰ ਇੱਕ ਗੱਲ ਯਾਦ ਰੱਖੀ, ਕਿਤੇ ਐ ਨਾ ਹੋਵੇ ਫਿਰ ਉਲਟਾ ਚੱਕਰ ਘੁੰਮ ਜਾਵੇ, ਫਿਰ ਤੂੰ 84 ਦੇ ਚੱਕਰ ਚ ਪੈ ਜਾ। ਸੋ ਤੂੰ ਵਿਚਾਰ ਕਰ ਕਿ ਤੂੰ ਕਿਸ ਦੇਸ਼ ਦਾ ਵਾਸੀ ਹੈ, ਤੂੰ ਸਰੀਰ ਨਹੀਂ। ਸਰੀਰ ਦਾ ਸੰਬੰਧ ਹੋ ਸਕਦਾ ਹੈ ਕਿ ਇਸ ਦੇਸ਼ ਦਾ ਸਰੀਰ ਹੈ, ਇਸ ਦੇਸ਼ ਦੀ ਮਿੱਟੀ ਹੈ, ਪਰ ਤੂੰ ਜਿਹੜਾ ਇਸ ਸਰੀਰ ਦੇ ਵਿੱਚ ਰਹਿਣ ਵਾਲਾ ਹੈ ਤੂੰ ਪਰਦੇਸੀ ਹੈ। ਜੇ ਤੂੰ ਗੁਰੂ ਦੀ ਸ਼ਰਨ ਲੱਗ ਕੇ ਨਾਮ ਦਾ ਅਭਿਆਸ ਕਰਕੇ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰ ਲਵੇ, ਨਿੱਜ ਘਰ ਦੇ ਵਿੱਚ ਤੇਰਾ ਵਾਸਾ ਹੋ ਜਾਵੇ, ਕਾਲ ਮੰਡਲ ਤੋਂ ਨਿਕਲ ਕੇ ਉਸ ਚੱਕਰ ਵਿੱਚੋਂ ਤੂੰ ਅਕਾਲ ਮੰਡਲ ਵਿੱਚ ਪਹੁੰਚ ਜਾਵੇਂ, ਬੇਗਮਪੁਰੇ ਦਾ ਵਾਸੀ ਬਣ ਜਾਵੇਂ, ਫੇਰ ਤੂੰ ਕਿਤੇ ਵੀ ਰਹੇ ਸਾਰੇ ਦੇਸ਼ ਤੇਰੇ ਨੇ। ਸੁਰਤ ਅੰਦਰੋਂ ਸ਼ਬਦ ਨਾਲ ਜੁੜ ਜਾਵੇ, ਦੁਨੀਆਂ ਦੇ ਕਿਸੇ ਕੋਨੇ ਤੇ ਵੀ ਜਾਵੇ, ਫੇਰ ਇਹ ਪਰਦੇਸੀ ਨਹੀਂ ਸਾਧ ਸਿੰਘ ਜੀ, ਸਾਰੇ ਇਹਦੇ ਆਪਣੇ ਦੇਸ਼ ਬਣ ਜਾਣਗੇ, ਕੋਈ ਬਗਾਨਾ ਨਹੀਂ ਰਹੇਗਾ। ਜਿੰਨਾ ਚਿਰ ਦੇਹ ਹੰਗਤਾ ਦੇਹ ਮਮਤਾ ਖਤਮ ਨਹੀਂ ਹੁੰਦੀ, ਬ੍ਰਹਮ ਹੰਗਤਾ ਬ੍ਰਹਮ ਮਮਤਾ ਵਿੱਚ ਨਹੀਂ ਪਹੁੰਚਦਾ, ਮੈਂ ਮੇਰੀ ਤੋਂ ਉੱਠ ਕੇ ਤੂੰ ਤੇਰੇ ਤੇਰੇ ਵਿੱਚ ਲੀਨ ਨਹੀਂ ਹੁੰਦਾ, ਭਾਵ ਤੂੰ ਤੂੰ ਵਿੱਚ ਲੀਨ ਨਹੀਂ ਹੁੰਦਾ, ਉਹਨਾਂ ਚਿਰ ਆਪਣੇ ਦੇਸ਼ ਵਿੱਚ ਬੈਠਾ ਹੀ ਪਰਦੇਸੀ ਹੈ ਸਾਧ। ਇਸ ਕਰਕੇ ਇਹ ਜਿਹੜਾ ਪਰਦੇਸੀ ਹੈ, ਚਾਹੇ ਦੁਨੀਆਂ ਦੇ ਕਿਤੇ ਚਲਾ ਜਾਵੇ, ਇੱਕ ਖਿਆਲ ਹੁੰਦਾ ਹੈ ਕਿ ਮੇਰੀ ਮਾਤ ਭੂਮੀ ਹੈ, ਆਹ ਬਗਾਨਾ ਦੇਸ਼ ਹੈ, ਅਸੀਂ ਇੱਥੇ ਪਰਦੇਸੀ ਹਾਂ, ਇੱਕ ਦੁਨਿਆਵੀ ਵਿਚਾਰ ਹੈ। ਸੋ ਸਾਰੇ ਪਰਦੇਸੀ ਨੇ, ਪਰ ਜੇ ਸੁਧ ਸ਼ਬਦ ਨਾਲ ਜੁੜ ਜਾਵੇ ਸਾਧ ਸੰਗਤ ਜੀ, ਇਹ ਭੇਦ ਹੋ ਜਾਵੇ, ਬੂੰਦ ਸਮੁੰਦਰ ਵਿੱਚ ਮਿਲ ਜਾਵੇ, ਫਿਰ ਕੋਈ ਵੀ ਪਰਦੇਸੀ ਨਹੀਂ, ਸਾਰੇ ਦੇਸ਼ ਆਪਣੇ ਨੇ, ਕਿਉਂਕਿ ਅਸਲੀ ਦੇਸ਼ ਵਿੱਚ ਇਹਦਾ ਵਾਸਾ ਹੋ ਗਿਆ। ਸੋ ਮਹਾਰਾਜ ਨੇ ਕਿਰਪਾ ਕੀਤੀ, ਕੁਝ ਦਿਨ ਉੱਥੋਂ ਦੇ ਸੰਗਤਾਂ ਦੇ ਸੇਵਾ ਦਰਸ਼ਨ ਮਿਲੇ, ਬੜਾ ਪਿਆਰ ਹੈ ਸਾਰੀਆਂ ਸੰਗਤਾਂ ਦੇ ਅੰਦਰ। ਤੋ ਅੱਜ ਆਪ ਜੀ ਦੇ ਦਰਸ਼ਨ, ਪਰਸੋਂ ਰਾਤ ਵੀ ਅੱਜ ਵੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਸੋ ਸਮਾਂ ਹੈ, ਲੰਘ ਰਿਹਾ, ਇੱਕੋ ਹੀ ਅਰਦਾਸ ਹੈ ਕਿ ਇਹ ਸਵਾਸ ਜਿਹੜੇ ਨੇ ਸਤਪੁਰਸ਼ਾਂ ਦੇ ਬਚਨ ਨੂੰ ਕਮਾਉਂਦਿਆਂ, ਸਤਸੰਗ ਦੀ ਸੇਵਾ ਕਰਦਿਆਂ ਪੂਰੇ ਹੋਣ। ਆਓ ਅੱਜ ਭਗਤ ਅਰਦਾਸ ਜੀ ਦਾ ਪ੍ਰਕਾਸ਼ ਉਸ ਦਿਹਾੜਾ, ਜਿਹੜੇ ਪਰਮੇਸ਼ਰ ਰੂਪ ਹੋ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੋਦ ਵਿੱਚ ਬੈਠੇ ਨੇ, ਜਗ੍ਹਾ ਜਗ੍ਹਾ ਸੰਗਤਾਂ ਉਹਨਾਂ ਦਾ ਪਵਿੱਤਰ ਦਿਹਾੜਾ ਮਨਾ ਰਹੀਆਂ ਨੇ, ਆਪਾਂ ਵੀ ਨਮਸਕਾਰ ਕਰੀਏ। ਦਾਸ ਪਹਿਲੇ ਹਿੱਸੇ ਵਿੱਚ ਬੋਲਦਾ ਹੈ, ਦੂਸਰੇ ਹਿੱਸੇ ਵਿੱਚ ਸਾਰੇ ਭਾਈ, ਤੀਸਰੇ ਹਿੱਸੇ ਵਿੱਚ ਬੀਬੀਆਂ, ਕੋਈ ਵੀ ਰਚਨਾ ਖਾਲੀ ਨਾ ਰਹੇ, ਸਾਰਿਆਂ ਨੇ ਗੱਜ ਵੱਜ ਕੇ ਸ਼ਬਦ ਚ ਬੋਲਣਾ। ਹਰ ਦਰਸ਼ਨ ਪਾਇਆ ਜੀ, ਦਰਸ਼ਨ ਪਾਇਆ ਜੀ, ਹਰ ਦਰਸ਼ਨ ਪਾਇਆ ਜੀ, ਦਰਸ਼ਨ ਪਾਇਆ ਜੀ, ਪ੍ਰਗਟ ਹੋਵਾ ਸਾਧ ਸੰਗ, ਪ੍ਰਗਟ ਹੋਵਾ ਸਾਧ ਸੰਗ, ਪ੍ਰਗਟ ਹੋਵਾ ਸਾਧ ਸੰਗ, ਪ੍ਰਗਟ ਹੋਵਾ ਸਾਧ ਸੰਗ, ਹਰ ਦਰਸ਼ਨ ਪਾਇਆ ਜੀ, ਹਰ ਦਰਸ਼ਨ ਪਾਇਆ ਜੀ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਜ ਧਾਮ ਕੋ ਛਿਪਰੋ, ਆਡ ਦਾਮ ਕੋ ਛਿਪਰੋ, ਹੋਇਓ ਲਖੀਣਾ ਬੁਣਨਾ ਤਰਨਾ ਪਿਆਸ, ਤਰਨਾ ਪਿਆਸ ਗੈ ਪ੍ਰੀਤ ਚਰਨ ਕਬੀਰਾ, ਨੀਚ ਬਲਾਜ ਲਹਾਰੋ ਜੀ, ਨੀਚ ਬਲਾਜ ਲਹਾਰੋ, ਪਯੋ ਗੁਣੀ ਹੀਰਾ ਰਿਵਦਾਸ ਤਵੰਦਾ ਚੋਰ ਮੀਤ, ਰਵਿਦਾਸ ਤਵੰਦਾ ਚੋਰ ਮੀਤ, ਜਿਨ ਤਿਆਗੀ ਮਾਇਆ ਪ੍ਰਗਟ ਹੋਆ ਜੀ, ਪ੍ਰਗਟ ਹੋਆ ਸਾਧ ਸੰਗ, ਹਰ ਦਰਸ਼ਨ ਪਾਇਆ ਸਤਕਾਰੀਆਂ, ਸੈਣ ਨਾਈ ਬੁਤਕਾਰੀਆਂ, ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰ ਬ੍ਰਹਮ, ਹਿਰਦੇ ਵਸਿਆ ਪਾਰ ਬ੍ਰਹਮ, ਭਗਤਾਂ ਮੈਂ ਗਣਿਆ ਇਹ ਬਿਦ ਸੁਣ ਕੇ ਜਾਟਰੋ, ਬਿਦ ਸੁਣ ਕੇ ਜਾ ਡਰੋ, ਉੱਠ ਭਗਤੀ ਲਾਗਾ ਮੇਰੇ ਪ੍ਰਤਖ ਪਛਾਈਆਂ, ਮੇਰੇ ਪ੍ਰਤਖ ਪਛਾਈਆਂ, ਕੰਨਾ ਵਡਭਾਗਾ ਮੇਰੇ ਪ੍ਰਤਖ ਪਛਾਈਆਂ। ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣ ਆੜ ਦਾਮ ਕੋ ਸ਼ੀਪਰੋ ਹੋਇਓ ਲਖੀਣ ਬੁਣਨਾ ਤੜਨਾ ਤਿਆਗ ਹੈ ਪ੍ਰੀਤ ਚਰਨ ਕਬੀਰਾ ਨੀਚ ਕਲਾ ਜਲਾਹਰੋ ਭਇਓ ਗੁਨੀ ਗਹੀਰਾ ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ। ਸਾਸੰਗ ਇਹ ਜਿੰਨੇ ਭਗਤ ਹੋਏ ਨੇ ਵਾਹਿਗੁਰੂ ਨੇ ਉਹਨਾਂ ਸ਼੍ਰੇਣੀਆਂ ਉਹਨਾਂ ਜਾਤਾਂ ਦੇ ਵਿੱਚ ਭੇਜੇ ਜਿਨ੍ਹਾਂ ਨੂੰ ਸੰਸਾਰ ਨੇ ਲਤਾੜ ਕੇ ਰੱਖਿਆ ਸੀ। ਪੁਰਾਤਨ ਕੁਛ ਸਾਖੀਆਂ ਵਿੱਚ ਇੱਕ ਭੁਲੇਖਾ ਰਹਿੰਦਾ, ਉਹ ਐਸਾ ਲਿਖਿਆ ਭਗਤ ਰਵਿਦਾਸ ਜੀ ਦੇ ਬਾਰੇ ਕੁਛ ਦੂਸਰੇ ਭਗਤਾਂ ਦੇ ਬਾਰੇ ਵੀ, ਜਿਵੇਂ ਭਗਤ ਰਵਿਦਾਸ ਜੀ ਦੇ ਬਾਰੇ ਆਉਂਦਾ ਇਹਨਾਂ ਨੂੰ ਪਿਛਲੇ ਜਨਮ ਦਾ ਸਰਾਪ ਮਿਲਿਆ ਸੀ ਤਾਂ ਇਸ ਜਾਤ ਵਿੱਚ ਆਏ ਸੀ। ਇਹ ਕੌਣ ਐਸੀਆਂ ਗੱਲਾਂ ਬਣਾਉਂਦੇ ਸੀ? ਜਦੋਂ ਭਗਤ ਕਬੀਰ ਜੀ ਦਾ ਜਸ ਫੈਲਿਆ, ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸਹਿਣ ਆਏ, ਭਗਤ ਕਬੀਰ ਜੀ ਦਾ ਇੰਨਾ ਜਸ ਫੈਲਿਆ ਜਿਨ੍ਹਾਂ ਰਸਨਾ ਤੇ ਰਾਮ 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 ਉਚਾਰ ਹੁੰਦਾ ਸੀ ਉਸ ਰਸਨਾ ਤੇ ਤਨ ਕਬੀਰ ਤਨ ਕਬੀਰ ਤਨ ਕਬੀਰ ਹੋਣ ਲੱਗ ਪਈ। ਜਿਹੜੇ ਹੁਣ ਉੱਚੀ ਜਾਤ ਦਾ ਦਾਵਾ ਕਰਦੇ ਸੀ ਭਈ ਸ਼ੂਦਰ ਜਾਤ ਨੂੰ ਨਾਮ ਜਪਣ ਦਾ ਅਧਿਕਾਰ ਨਹੀਂ, ਜਦ ਉਹ ਬੇਵੱਸ ਹੋ ਗਏ, ਕੋਈ ਚਾਲ ਨਹੀਂ ਚੱਲੀ, ਸਭ ਚਾਲਾਂ ਉਹਨਾਂ ਨੇ ਜਿਹੜੀਆਂ ਚੱਲੀਆਂ ਸੀ ਉਹ ਫੇਲ ਹੋ ਗਏ, ਅਖੀਰ ਉਹਨਾਂ ਨੇ ਕੀ ਕਰ ਦਿੱਤਾ ਪ੍ਰਚਾਰ ਵੀ ਇਹ ਭਗਤ ਕਬੀਰ ਜੀ ਜਿਹੜੇ ਨੇ ਇਹਨਾਂ ਦਾ ਜਿਹੜਾ ਜਨਮ ਹੈ ਇਸ ਘਰ ਵਿੱਚ ਨਹੀਂ ਸੀ ਹੋਇਆ। ਐਸੀਆਂ ਸਾਖੀਆਂ ਵੀ ਉਹਨਾਂ ਲਿਖ ਦਿੱਤੀਆਂ, ਇਹਨਾਂ ਦੇ ਜਿਹੜੇ ਹੋਏ ਮਾਤਾ ਪਿਤਾ ਨੇ ਇਹਨਾਂ ਨੂੰ ਤੇ ਫੜ ਕੇ ਲਿਆਏ ਸੀ, ਜਨਮ ਕਿਤੇ ਹੋਰ ਜਗ੍ਹਾ ਹੋਇਆ ਸੀ, ਉਹ ਬੱਚਾ ਕਿਸੇ ਸੁੱਟ ਦਿੱਤਾ ਜਾਂ ਰੋੜ ਦਿੱਤਾ ਉੱਥੋਂ ਲਿਆਏ, ਇਹ ਤਾਂ ਉੱਚੀ ਕੋਲ ਵਿੱਚ ਇਹਨਾਂ ਜਨਮ ਹੋਇਆ ਸੀ ਤਾਂ ਕਿ ਲੋਕਾਂ ਨੂੰ ਭੁਲੇਖਾ ਰਵੇ ਕਿ ਉੱਚੀ ਜਾਤ ਵਾਲੇ ਨਾਮ ਜਪ ਸਕਦਾ। ਹੁਣ ਭਗਤ ਕਬੀਰ ਜੀ ਨੇ ਆਪਣੀ ਜਲਾਹ ਆਪਣੀ ਜਿਹੜੀ ਜਾਤ ਹੈ ਨਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਲਲਕਾਰ ਕੇ ਦੱਸੀ ਹੈ, ਡੰਕੇ ਦੀ ਚੋੜ ਨਾਲ ਦੱਸੀ ਹੈ ਵੀ ਕਿਸੇ ਨੂੰ ਭੁਲੇਖਾ ਨਾ ਰਹੇ ਵੀ ਮੇਰੀ ਕਿਹੜੀ ਜਾਤ ਹੈ। ਪਰ ਉਹਨਾਂ ਲੋਕਾਂ ਨੇ ਭੁਲੇਖਾ ਪਾਇਆ ਵੀ ਕਹਿ ਦਿਓ ਇਹ ਤਾਂ ਇਹਨਾਂ ਨੇ ਫੜ ਕੇ ਲਿਆਂਦਾ ਸੀ ਬੱਚਾ ਕਿਤੋਂ, ਇਹਨਾਂ ਦੇ ਜਨਮ ਉੱਚੇ ਘਰਾਣੇ ਦਾ ਸੀ, ਆਹ ਗੱਲ ਸੀ ਨਵੀਆਂ ਨਾਲ ਘੜ ਮਨ ਘੜਤ ਸਾਖੀਆਂ ਘੜੀਆਂ। ਇਸੇ ਤਰ੍ਹਾਂ ਭਗਤ ਰਵਿਦਾਸ ਜੀ ਦੇ ਬਾਰੇ ਵੀ ਕਿ ਇਹ ਇਸ ਜਾਤ ਵਿੱਚ ਤਾਂ ਇਹਨਾਂ ਨੂੰ ਪਿਛਲੇ ਜਨਮ ਦਾ ਸਰਾਪ ਹੋਇਆ ਸੀ ਤਾਂ ਨੀਚ ਜਾਤ ਦੇ ਘਰ ਇਹਨਾਂ ਦਾ ਜਨਮ ਹੋਇਆ। ਇਹ ਜਿਹੜੇ ਭਗਤ ਹੋਏ ਨੇ ਬ੍ਰਹਮ ਗਿਆਨੀ ਹੋਏ ਨੇ ਇਹ ਕੋਈ ਸਰਾਪੇ ਹੋਏ ਨਹੀਂ ਸੰਸਾਰ ਸਿੰਘ ਜੀ, ਤਾਂ ਬਖਸ਼ੇ ਹੋਏ ਦਰਗਾਹ ਤੋਂ ਆਏ ਸੀ, ਵਾਹਿਗੁਰੂ ਨੇ ਉਹ ਆਤਮਾਵਾਂ ਬਖਸ਼ੀਆਂ ਹੋਈਆਂ ਉਹਨਾਂ ਜਾਤਾਂ ਵਿੱਚ ਭੇਜੀਆਂ ਜਿਨ੍ਹਾਂ ਨੂੰ ਸੰਸਾਰ ਪੈਰਾਂ ਥੱਲੇ ਲਤਾੜ ਰਿਹਾ ਸੀ, ਤੇ ਨਾਮ ਨੇ ਉਹਨਾਂ ਨੂੰ ਪ੍ਰਗਟ ਕੀਤਾ ਤੇ ਜਿਹੜੇ ਵੱਡੀਆਂ ਵੱਡੀਆਂ ਉੱਚੀਆਂ ਜਾਤਾਂ ਵਾਲੇ ਸੀ ਉਹ ਇਹਨਾਂ ਦੇ ਚਰਨਾਂ ਤੇ ਡਿੱਗੇ, ਇਹਨਾਂ ਦੇ ਸੇਵਕ ਬਣੇ। ਜਾਤ ਕਰਕੇ ਕੋਈ ਵੱਡਾ ਨਹੀਂ, ਵੱਡਾ ਹੈ ਅਮਲਾ ਕਰਕੇ ਕਰਮ ਕਰਕੇ। ਇਸੇ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਪਿਆਰਿਓ ਇਸ ਭੁਲੇਖੇ ਵਿੱਚੋਂ ਨਿਕਲ ਜਾਓ, ਇਹ ਵੰਡ ਮਨੁੱਖ ਦੀ ਪਾਈ ਹੋਈ ਹੈ, ਜਦੋਂ ਸੰਸਾਰ ਤੋਂ ਜਾਣਾ ਇਹ ਜਾਤਾਂ ਪਾਤਾਂ ਸਭ ਇੱਥੇ ਰਹਿ ਜਾਣੀਆਂ ਨੇ, ਉੱਥੇ ਨਿਬੇੜੇ ਜਿਹੜੇ ਅਮਲਾਂ ਦੇ ਹੋਣੇ ਉੱਥੇ ਅਮਲਾਂ ਦੇ ਹੋਣਗੇ ਨਿਬੇੜੇ, ਯਾਦ ਕਿਸੇ ਪੁੱਛਣੀ ਨਹੀਂ ਓ ਅਮਲਾਂ ਦੇ ਹੋਣਗੇ ਨਿਬੇੜੇ, ਯਾਦ ਕਿਸੇ ਪੁੱਛਣੀ ਨਹੀਂ ਓ Thank you.
ਵਡੀ ਸੋ ਵਜਗ ਨਾਨਕਾ ਸੱਚਾ ਵੇਖੈ ਸੋਏ ਸਭਨੀ ਛਾਲਾਂ ਮਾਰੀਆਂ ਇਹ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਅੱਗੇ ਜਾਤ ਨਾ ਜੋਰ ਹੈ ਅੱਗੇ ਜਿਉ ਨਵੇਂ ਜਿਨਕੀ ਲਿਖੈ ਪਤ ਪਵੈ ਚੰਗੇ ਸੇ। ਸੋ ਵਾਹਿਗੁਰੂ ਪਰਮੇਸ਼ਰ ਨੇ ਤਾਂ ਸਾਰੇ ਪੰਜਾਂ ਤੱਤਾਂ ਦੇ ਸਰੀਰ ਬਣਾਏ ਨੇ, ਇਹ ਵੰਡਾਂ ਮਨੁੱਖ ਨੇ ਪਾਈਆਂ। ਸੋ ਜਿਹੜੇ ਲਤਾੜੇ ਸੀ, ਨਿਮਾਣੇ ਸੀ, ਉਹਨਾਂ ਲਤਾੜਿਆਂ ਨੂੰ ਬਲ ਦੇਣ ਵਾਸਤੇ, ਨਿਮਾਣਿਆਂ ਨੂੰ ਮਾਣ ਬਖਸ਼ਣ ਵਾਸਤੇ ਪਰਮੇਸ਼ਰ ਨੇ ਜਿੱਥੇ ਹੋਰ ਭਗਤ ਭੇਜੇ ਉੱਥੇ ਭਗਤ ਰਵਿਦਾਸ ਜੀ ਨੂੰ ਵੀ ਭੇਜਿਆ। ਹੁਣ ਇਹਨਾਂ ਦਾ ਜਨਮ, ਇਹਨਾਂ ਦਾ ਪ੍ਰਕਾਸ਼ ਕਿੱਥੇ ਹੋਇਆ? ਬਨਾਰਸ ਦੇ ਵਿੱਚ, ਕਾਸ਼ੀ ਦੇ ਵਿੱਚ। ਇੱਕ ਗੱਲ ਸਮਝਣ ਵਾਲੀ ਹੈ ਵੀ ਵਾਹਿਗੁਰੂ ਭੇਜਦਾ ਕਿੱਥੇ ਹੈ? ਜਾਤ ਪਾਤ ਦਾ ਜਿਹੜਾ ਮਸਲਾ ਸੀ ਨਾ, ਉਹਦਾ ਗੜ੍ਹ ਸੀ ਇਹ ਕਾਸ਼ੀ ਬਨਾਰਸ। ਹੁਣ ਵਾਹਿਗੁਰੂ ਨੇ ਭਗਤ ਕਬੀਰ ਨੂੰ ਭੇਜਿਆ ਤਾਂ ਕਾਸ਼ੀ ਵਿੱਚ, ਰਵਿਦਾਸ ਜੀ ਨੂੰ ਭੇਜਿਆ ਤਾਂ ਕਾਸ਼ੀ ਵਿੱਚ, ਭਾਈ ਤੁਸੀਂ ਇੱਥੇ ਕਿਲ੍ਹਾ ਮੋਰਚਾ ਫਤਿਹ ਕਰਨਾ, ਬਾਕੀ ਆਪਣੇ ਆਪ ਠੀਕ ਹੋਏ। ਸੋ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਹੋਇਆ। ਇਹਨਾਂ ਦੇ ਪਿਤਾ ਜੀ ਬਾਬਾ ਰਘੂ ਜੀ ਸਨ ਤੇ ਇਹਨਾਂ ਦੇ ਮਾਤਾ ਜੀ ਮਾਤਾ ਧੁਰਮਿਨੀਆ ਜੀ ਸਨ। ਬਚਪਨ ਤੋਂ ਜਿਹੜਾ ਇਹਨਾਂ ਦਾ ਸੁਭਾਅ ਸੀ, ਆਮ ਰਹਿੰਦੇ, ਕੋਈ ਬੱਚਿਆਂ ਵਾਂਗੂ ਨਹੀਂ ਸੀ ਖੇਡਦੇ, ਕਿਉਂਕਿ ਉਹ ਬੱਚੇ ਨਹੀਂ ਸਨ, ਬਜ਼ੁਰਗ ਸਨ। ਅੰਦਰ ਲਿਵ ਜਿਹੜੀ ਸੀ ਹਰ ਵੇਲੇ ਜੁੜੀ ਰਹਿੰਦੀ ਸੀ। ਜੇ ਕੋਈ ਸਾਧੂ ਮਹਾਤਮਾ ਆਉਣਾ, ਉਹਨਾਂ ਦੀ ਸੇਵਾ ਕਰਨੀ, ਪਿਤਾ ਦੇ ਨਾਲ ਕੰਮ ਕਰਦੇ ਨੇ, ਜੋੜੇ ਗੰਢਦੇ ਨੇ, ਪੈਸੇ ਕਿਸੇ ਤੋਂ ਨਹੀਂ ਮੰਗਦੇ। ਜਦ ਪੈਸਾ ਨਹੀਂ ਕਿਸੇ ਤੋਂ ਮੰਗਦੇ, ਸਾਧੂਆਂ ਦੀ ਵੀ ਸੇਵਾ ਫ੍ਰੀ, ਜਿਹੜਾ ਆਉਂਦਾ ਜੋੜਾ ਗੰਢ ਦਿੰਦੇ, ਦੇ ਗਿਆ ਨਹੀਂ ਤੇ ਨਾ ਸੀ। ਮਾਂ ਪਿਓ ਨੇ ਕਿਹਾ ਇਹ ਨਹੀਂ ਸਾਡੇ ਕੰਮ ਦਾ। ਆਮ ਇੱਕ ਕਹਾਵਤ ਹੈ ਵੀ ਕੰਮ ਪਿਆਰਾ ਚੰਮ ਨਹੀਂ ਪਿਆਰਾ। ਜੇ ਤਾਂ ਪੁੱਤਰ ਕਮਾ ਕੇ ਲਿਆਵੇ, ਪਰਿਵਾਰ ਵੀ ਖੁਸ਼, ਮਾਂ ਪਿਓ ਵੀ ਖੁਸ਼, ਪਰਿਵਾਰ ਵੀ ਖੁਸ਼, ਬੱਚੇ ਵੀ ਖੁਸ਼, ਭਾਈਚਾਰਾ ਵੀ ਖੁਸ਼, ਭੈਣ ਭਾਈ ਰਿਸ਼ਤੇਦਾਰ ਵੀ ਖੁਸ਼। ਇਹ ਔਖੇ ਸੌਖੇ ਵੇਲੇ ਜਦ ਲੋੜ ਪੈਂਦੀ ਹੈ, ਬਸ ਸਾਡਾ ਸਾਥ ਦਿੰਦਾ, ਸਾਡੇ ਕੰਮ ਆਉਂਦਾ, ਕਹਿੰਦੇ ਬੜਾ ਚੰਗਾ। ਤੇ ਜੇ ਕਮਾ ਕੇ ਨਾ ਲਿਆਵੇ, ਗਵਾ ਕੇ ਆਵੇ, ਹੁਣ ਭਾਵੇਂ ਕੋਈ ਸਾਧੂਆਂ ਦੀ ਸੇਵਾ ਹੀ ਕਰਕੇ ਆਵੇ, ਘਰ ਵਾਲੇ ਕਹਿੰਦੇ ਗਵਾ ਕੇ ਆਇਆ। ਇਹ ਕੁਦਰਤੀ ਹੈ, ਬੱਚੇ ਨੂੰ ਜਿਹੜੀ ਸਿੱਖਿਆ ਮਿਲਦੀ ਹੈ ਨਾ ਜਨਮ ਤੋਂ, ਜਾਂ ਤਾਂ ਕੋਈ ਗੁਰਮੁਖ ਰੱਬ ਦੇ ਪਿਆਰੇ ਉਹਨਾਂ ਦੀ ਨੇਕ ਸਿੱਖਿਆ ਆਉਂਦੀ, ਬਾਕੀ ਸਿੱਖਿਆ ਜਿਹੜੀ ਦੁਨੀਆਦਾਰਾਂ ਦੀ ਹੈ ਨਾ, ਉਹ ਹੀ ਹੈ ਵੀ ਧਨ ਕਿਵੇਂ ਕਮਾਉਣਾ, ਅਕਲ ਨੂੰ ਕਿਵੇਂ ਤਿੱਖਿਆ ਕਰਨਾ। ਬਸ ਇਹੀ ਤਰੀਕਾ ਹੁੰਦਾ ਵੀ ਕਿਵੇਂ, ਚਾਹੇ ਠੱਗੀ ਕਰੇ ਚਾਹੇ ਕੁਛ ਕਰੇ, ਬਸ ਘਰ ਘਰ ਨੂੰ ਕਮਾ ਕੇ ਲਿਆ। ਜੇ ਤਾਂ ਕਮਾ ਕੇ ਲਿਆਉਂਦਾ, ਸਾਰੇ ਕਹਿੰਦੇ ਬੜਾ ਚੰਗਾ, ਮਾਂ ਪਿਓ ਵੀ ਕਹਿੰਦਾ ਵੀ ਦੇਰ ਕਿਉਂ ਹੋ ਗਈ, ਤੂੰ ਛੇਤੀ ਕਿਉਂ ਨਹੀਂ ਆਇਆ। ਜੇ ਕਮਾ ਕੇ ਨਾ ਲਿਆਵੇ ਫਿਰ ਪਤਾ ਕੀ ਕਹਿੰਦੇ ਆ, ਕਹਿੰਦੇ ਜੀ ਆ ਜਦੋਂ ਨਾ ਕਮਾ ਕੇ ਲਿਆਵੇ, ਕਹਿੰਦੇ ਕਿਸੇ ਸਾਧਾ ਦੇ ਡੇਰੇ ਚਲਾ ਜਾ। ਫਿਰ ਕੋਈ ਨਹੀਂ ਕਹਿੰਦਾ ਮਾਂ ਪਿਓ ਵੀ ਤੂੰ ਬੜਾ ਪਿਆਰਾ ਲੱਗਣਾ, ਪਰਿਵਾਰ ਵਾਲੇ ਵੀ ਕੋਈ ਨਹੀਂ ਕਹਿੰਦੇ। ਉਹ ਐਸ ਸਮਝਦੇ ਵੀ ਸ਼ਾਇਦ ਸਾਧਾ ਨੂੰ ਕੰਮਿਆਂ ਦੀ ਲੋੜ ਹੈ ਜਿਹੜਾ ਕੱਖ ਨਾ ਕਰੇ। ਉੱਥੇ ਫਰੀਦਕੋਟ ਇੱਕ ਮਾਈ ਆ ਗਈ, ਕਹਿੰਦੀ ਜੀ ਬਾਬਾ ਜੀ ਮੈਂ ਤਾਂ ਤੁਹਾਨੂੰ ਮੁੰਡਾ ਨਾ ਚੜਾਉਣਾ ਸੀ, ਮੁੰਡਾ ਦੇਣਾ ਤੁਹਾਨੂੰ, 16-17 ਸਾਲ ਦਾ, ਇਹਨੂੰ ਤੁਸੀਂ ਰੱਖੋ। ਮੈਂ ਕਿਹਾ ਮਾਤਾ ਕੀ ਗੱਲ? ਕਹਿੰਦੀ ਇਹਦਾ ਦਿਮਾਗ ਕੰਮ ਨਹੀਂ ਕਰਦਾ, ਦੋ ਜਣੇ ਹਰੀ ਹਰ ਵੇਲੇ ਰਾਖੀ ਰਹਿੰਦੇ ਹਾਂ ਤੇ ਅਸੀਂ ਤੁਹਾਨੂੰ ਸੰਭਾਲ ਰਹੇ ਵੀ ਤੁਸੀਂ ਇਹਦਾ ਧਿਆਨ ਰੱਖਿਓ। ਮੈਂ ਕਿਹਾ ਵੀ ਇਹ ਮਾਤਾ ਦੀ ਗੱਲ ਠੀਕ ਹੈ ਤੇ ਮੈਨੂੰ ਵਿਹਲਾ ਸਮਝਿਆ ਵੀ ਤਿੰਨ ਤਿੰਨ ਦੁਆਰ ਸਿਰਫ ਲਾਉਂਦਾ ਬਾਕੀ ਵਿਹਲਾ ਹੀ ਰਹਿੰਦਾ, ਵੀ ਠੀਕ ਹੈ ਕਿ ਮੈਂ ਹੋ ਜੀ ਇੱਕ ਹੋਰ ਸਿੰਘ ਢੋਲਕੇ ਨਾਲ ਲੈ ਲੂੰ, ਅਸੀਂ ਇਹਦੀ ਰਾਖੀ ਕਰਿਆ ਕਰਾਂਗੇ। ਕਹਿੰਦੀ ਸਾਨੂੰ ਕੰਮ ਬੜਾ, ਇਹਦੀ ਰਾਖੀ ਕਰਨੀ ਪੈਂਦੀ ਹੈ, ਤੁਸੀਂ ਇਹਨੂੰ ਸੰਭਾਲ ਲਓ। ਸਰੂਰਾਂ ਵਾਲੇ ਮਹਾਂਪੁਰਸ਼ਾਂ ਦੇ ਨਾਲ ਇੱਕ ਸਿੰਘ ਭਾਈ ਮੱਖਣ ਸਿੰਘ ਪੜ੍ਹਿਆ ਲਿਖਿਆ ਬੜਾ ਚੰਗਾ ਸਿੰਘ ਹੈ, ਪੜ੍ਹਾਈ ਕੀਤੀ ਉਹਨਾਂ ਆਪ ਦੱਸਿਆ ਸਟੇਜ ਤੇ ਉਹਨਾਂ। ਉਹ ਹੁਣ ਸਰਵਿਸਾਂ ਅੱਜ ਕੱਲ੍ਹ ਬਹੁਤ ਘੱਟ ਮਿਲਦੀਆਂ, ਜੇ ਮਿਲਦੀਆਂ ਉਹ ਤੁਹਾਨੂੰ ਪਤਾ ਹੀ ਜਿਵੇਂ ਮਿਲਦੀਆਂ ਨੇ। ਪੜ੍ਹਾਈ ਵੀ ਕੀਤੀ, ਅਖੀਰ ਜਗ੍ਹਾ ਜਗ੍ਹਾ ਉਹਨੇ ਟਰਾਈ ਕੀਤੀ, ਇੰਟਰਵਿਊ ਵੀ ਦਿੱਤੀ, ਸਰਵਿਸ ਮਿਲੀ। ਉਹਦੇ ਪਿਤਾ ਨੇ ਪਤਾ ਕੀ ਕਿਹਾ, ਕਹਿੰਦੋ ਜੇ ਤੈਨੂੰ ਕਿਤੇ ਸਰਵਿਸ ਨਹੀਂ ਮਿਲਦੀ ਤੂੰ ਸਾਧ ਹੀ ਬਣ ਜਾ। ਵੀ ਉਹਨਾਂ ਆਇਆ ਵੀ ਇਹ ਬੜਾ ਕੰਮ ਸੌਖਾ ਆਇਆ ਸਾਧ ਬਣਨਾ, ਵੀ ਜਿਹਨੂੰ ਸ਼ਾਇਦ ਕੋਈ ਕੰਮ ਨਾ ਹੋਵੇ ਨਾ ਤਾਂ ਉਹ ਸਾਧ ਬਣਦਾ। ਕਿੱਡਾ ਭੁਲੇਖ ਹੈ, ਅਸੀਂ ਕਰੀਬ 88-90 ਦੇ ਕਰੀਬ ਦੀ ਬਾਤ ਹੈ, ਸੈਕਟਰੀਏਟ ਗਏ ਇੱਥੇ ਰਤਵਾੜਾ ਸਾਹਿਬ, ਪਾਣੀ ਵਾਸਤੇ ਟੈਂਕੀ ਦੇ ਪਾਣੀ ਵਾਸਤੇ ਵੀ ਚਲੋ ਗਿਆ, ਪਾਣੀ ਮਿਲ ਜਾਵੇ, ਕਾਫੀ ਗਹਿਰਾ ਪਾਣੀ ਮਿਲੇ ਜਰਾ ਸੰਗਤਾਂ ਵਾਸਤੇ, ਮਹਾਂਪੁਰਸ਼ਾਂ ਨੇ ਵਚਨ ਕੀਤਾ, ਉਹਦੀ ਮਨਜ਼ੂਰੀ ਲੈਣੀ ਸੀ। 5-6 ਸਿੰਘ ਅਸੀਂ ਤਾਂ ਜਿਸ ਵੇਲੇ ਉੱਥੇ ਸੀ ਇੱਕ ਅਫੀਸਰ ਨੂੰ ਮਿਲੇ, ਵੈਸੇ ਦਰਸ਼ਨ ਤਾਂ ਉਹਨਾਂ ਦੇ ਗੁਰਮੁਖਾਂ ਵਾਲੇ ਸਨ, ਬੜੇ ਸੋਹਣੇ। ਉਹ ਮੇਰੇ ਨਾਲ ਸੀ ਭਾਈ ਹਰਪਾਲ ਸਿੰਘ, ਭਾਈ ਗੁਰਦੇਵ ਸਿੰਘ ਬਨੂੜ ਵਾਲੇ ਤੇ ਉਹ 3-4 ਸਿੰਘ ਸੀ, ਅਸੀਂ ਚੋਲੇ ਪਾਏ ਹੋਏ। ਚੋਲੇ ਵਹਿੰਦਿਆਂ ਸਾਰ ਹੀ ਉਹਨੇ ਤਿਉੜੀ ਪਾ ਲਈ ਮੱਥੇ ਤੇ, ਭਾਈ ਜਿਵੇਂ ਪਤਾ ਨਹੀਂ ਕੀ ਗੱਲ ਹੈ। ਹੋ ਜਾਂਦਾ ਭੁਲੇਖਾ ਕਿ ਇਹਨੂੰ ਇੱਕ ਜਗ੍ਹਾ ਸਿੰਘ ਵੈਸੇ ਗਏ, ਉਹ ਸਮਝ ਸ਼ਾਇਦ ਗਰਾਈ ਲੈਣ ਆਏ ਆ। ਸੋ ਜਦੋਂ ਇਸ ਅਫੀਸਰ ਕੋਲ ਗਏ, ਉਹ ਪਾਣੀ ਦੀ ਗੱਲ ਕਰਨੀ ਸੀ, ਉੱਥੇ ਸਿੰਘ ਸੀ ਭਾਈ ਬਲਬੀਰ ਸਿੰਘ ਜਿਹੜੇ ਚੰਡੀਗੜ੍ਹ ਵਾਲੇ ਸੀ, ਉਹ ਸਾਨੂੰ ਨਾਲ ਲੈ ਕੇ ਗਏ ਗੱਲ। ਉਹਨਾਂ ਹੋਰ ਤਾਂ ਗੱਲ ਪੁੱਛੀ ਨਾ ਸੀ, ਫਤਿਹ ਬੁਲਾਈ। ਜਿਸ ਵੇਲੇ ਸਭ ਤੋਂ ਪਹਿਲਾਂ ਹੀ ਐ ਪੁੱਛਿਆ ਉਹਨਾਂ ਨੇ, ਭਾਈ ਹਰਪਾਲ ਸਿੰਘ, ਭਾਈ ਗੁਰਦੇਵ ਸਿੰਘ, ਇਸ ਤਰ੍ਹਾਂ ਸਰ, ਕਹਿੰਦੇ ਵੀ ਕੋਈ ਪੜ੍ਹਾਈ ਵੀ ਕੀਤੀ? ਉਹਨੇ ਦੱਸਿਆ ਕੀਤੀ। ਕਹਿੰਦਾ ਅੱਛਾ, ਨੌਕਰੀ ਨਹੀਂ ਮਿਲੀ ਹੋਣੀ ਤਾਂ ਫਿਰ ਚੋਲੇ ਪਾ ਲਏ, ਉਹਨੇ ਇਹੀ ਗੱਲ। ਫਿਰ ਕਹਿੰਦੇ ਵਿਆਹ ਕਿਉਂ ਨਹੀਂ ਕਰਾਇਆ? ਮੈਂ ਕਿਹਾ ਇਹ ਗੱਲ ਨਹੀਂ, ਮੈਂ ਸਮਝ ਲਿਆ ਵੀ ਇਹ ਤਾਂ ਵਿਚਾਰਿਆਂ ਨੂੰ ਦਬਾ ਲਿਆ ਇਹਨੇ, ਉਹ ਬੋਲਣ ਨਾ ਦੋਵੇਂ ਤਿੰਨੇ। ਮੈਂ ਕਿਹਾ ਨਹੀਂ, ਤੁਹਾਨੂੰ ਭੁਲੇਖਾ ਲੱਗਦਾ, ਇਹ ਮਿਸ਼ਨ ਦੇ ਵਿੱਚ ਜਿਹੜੇ ਸੇਵਾਦਾਰ ਆਏ ਨੇ ਉਹ ਨੌਕਰੀਆਂ ਛੱਡ ਛੱਡ ਕੇ ਆਏ ਆ, ਵਿਆਹ ਵੀ ਕਰਾਇਆ। ਮੈਂ ਕਿਹਾ ਮੇਰਾ ਵਿਆਹ ਹੋਇਆ, ਕਈਆਂ ਨੂੰ ਪਤਾ ਹੀ ਨਹੀਂ ਸੀ। ਉਹ ਹੈਰਾਨ ਜਿਹਾ ਹੋ ਗਿਆ ਪਹਿਲਾਂ। ਮੈਂ ਕਿਹਾ ਇਹ ਜਿਹੜਾ ਤੁਸੀਂ ਸਮਝਦੇ ਹੋ ਇਹ ਨਹੀਂ, ਸਾਡੇ ਜਿਹੜੇ ਮਹਾਂਪੁਰਸ਼ ਨੇ ਨਾ, ਪਹਿਲਾਂ ਤੁਸੀਂ ਧਿਆਨ ਨਾਲ ਸਮਝੋ ਗੱਲ, ਉਹਨਾਂ ਨੇ ਸਰਵਿਸਾਂ ਵੀ ਕੀਤੀਆਂ, ਭਗਤੀ ਵੀ ਕੀਤੀ, ਫਿਰ ਫਾਰਮ ਦਾ ਕੰਮ ਵੀ ਕੀਤਾ, ਪਰਿਵਾਰ ਦੀਆਂ ਵੀ ਜ਼ਿੰਮੇਵਾਰੀਆਂ ਨਿਭਾਈਆਂ ਨੇ, ਪਰ ਉਹਦੇ ਨਾਲ ਨਾਲ ਉਹਨਾਂ ਨੇ ਬ੍ਰਹਮ ਗਿਆਨੀ ਸਦਾ ਨਰਲੇਵ ਜੈਸੇ ਜਲ ਮੇ ਕਮਲ ਲੇ, ਉਹ ਮੇਰੇ ਨਾਲ ਦੇਖਣ ਲੱਗ ਪਏ। ਫਿਰ ਮੈਂ ਕਿਹਾ ਜਿਹੜਾ ਮਿਸ਼ਨ ਹੈ ਇਹਦੇ ਵਿੱਚ ਜਿਹੜੇ ਡੇਰੇ ਸਿੰਘ ਰਹਿੰਦੇ ਆ, ਮੈਂ ਸ਼੍ਰੀਮਾਨ ਜੀ ਬਾਰੇ ਦੱਸਿਆ, ਭਾਈ ਕਰਨੈਲ ਸਿੰਘ ਜੀ ਬਾਰੇ, ਗੁਰਦੇਵ ਸਿੰਘ ਵੱਲ ਇਸ਼ਾਰਾ ਕੀਤਾ। ਮੈਂ ਕਿਹਾ ਸ਼੍ਰੀਮਾਨ ਜੀ ਇੱਥੇ ਸ਼ਿਵਰਾਜ ਫੈਕਟਰੀ ਦੇ ਵਿੱਚ ਸਰਵਿਸ ਚੰਗੀ ਕਰਦੇ ਸੀ, ਇਹਨਾਂ ਦਾ ਚੈੱਕ ਕੀਤਾ ਹੋਇਆ ਟਾਈਟਲ ਅਫਸਰ ਬਾਕੀ ਚੈੱਕ ਨਹੀਂ ਕਰਦੇ ਵੀ ਸ੍ਰੀ ਉਹਨਾਂ ਭਾਈ ਕਰਨੈਲ ਸਿੰਘ ਨੇ ਚੈੱਕ ਕਰ ਲਿਆ ਹੁਣ ਲੋੜ ਨਹੀਂ ਕੋਈ ਇਹ ਨੌਕਰੀ ਸਰਵਿਸ ਛੱਡ ਕੇ ਗੁਰੂ ਦੀ ਸੇਵਾ ਵਿੱਚ ਆਏ ਭਾਈ ਗੁਰਦੇਵ ਸਿੰਘ ਮੈਂ ਆਖਿਆ ਬੈਂਕ ਵਿੱਚ ਲੱਗੇ ਸੀ ਇਸ ਤਰ੍ਹਾਂ ਮੈਂ ਹੋਰ ਵੀ ਦੱਸੇ ਸਾ ਦੱਸੇ ਮੈਂ ਕਿਹਾ ਮੈਂ ਵੀ ਸਰਵਿਸ ਕਰਦਾ ਸੀ ਇਹ ਚੋਲੇ ਜਿਹੜੇ ਪਾਏ ਆ ਉਹ ਨਹੀਂ ਪਾਏ ਖੈਰ ਫਿਰ ਉਹਦਾ ਮਨ ਮੰਨਿਆ ਜਿੰਨੀ ਭੁਲੇਖਾ ਦੁਨੀਆ ਅੰਦਰ ਕੀ ਹੈ ਭਈ ਜੇ ਕਿਤੇ ਕੰਮ ਨਹੀਂ ਕਿ ਜਿਹਨੂੰ ਮਿਲਦਾ ਸ਼ਾਇਦ ਉਹ ਕੋਈ ਬਣ ਜਾਂਦਾ ਕਿੱਡਾ ਭੁਲੇਖਾ ਇਹ ਤਾਂ ਜਿਹੜਾ ਫਕੀਰੀ ਦਾ ਰਸਤਾ ਨਾ ਸਾਧ ਸਿੰਘ ਜੀ ਬੜਾ ਔਖਾ ਹੈ ਕੋਈ ਸਿਖਾਲਾ ਜਿਹਾ ਨਹੀਂ ਫਕੀਰਾ ਫਕੀਰੀ ਦੂਰ ਹੈ ਜਿੰਨੀ ਕੁ ਉੱਚੀ ਖਜੂਰ ਜਿੰਨੀ ਕੁ ਲੰਮੀ ਖਜੂਰ ਹੈ ਚੜ ਜਾਏ ਤੇ ਝੂਟੇ ਪ੍ਰੇਮ ਰਸ ਡਿੱਗ ਪਏ ਤੇ ਚਕਨਾ ਚੂਰ ਹੈ ਇਹ ਰੱਖੀ ਬੜੀ ਘੱਟ ਹੀ ਔਖੀ ਹੈ ਸਾਧ ਸਿੰਘ ਇਹ ਘਾਟੀ ਬਹੁਤ ਔਖੀ ਹੈ ਰਾੜਾ ਸਾਹਿਬ ਵਾਲੇ ਸੰਤ ਮਹਾਰਾਜ ਜੀ ਜਿਸ ਵੇਲੇ ਰੇਰਸ ਵਾਲੇ ਮਹਾਂਪੁਰਖਾਂ ਕੋਲ ਗਏ ਉਸ ਵੇਲੇ ਹੋਰ ਕਾਫੀ ਬਚਨ ਉਹਨਾਂ ਬਚਨਾਂ ਚ ਇੱਕ ਬਚਨ ਆਉਂਦਾ ਹੈ ਰੇਰੂ ਸਾਹਿਬ ਮਹਾਂਪੁਰਸ਼ ਨੇ ਇੱਕ ਲੀਕ ਖਿੱਚੀ ਇੱਕ ਪਾਸੇ ਦੁਨੀਆਂ ਦੇ ਸੁੱਖ ਦੱਸੇ ਵੀ ਤੁਸੀਂ ਵੱਡੇ ਅਫਸਰ ਵੀ ਬਣ ਜਾਓਗੇ ਦੁਨੀਆਂ ਦੇ ਸੁੱਖ ਤੁਹਾਨੂੰ ਮਿਲਣਗੇ ਆ ਆ ਸਾਰਾ ਇੱਕ ਪਾਸੇ ਹੈ ਫਕੀਰੀ ਇੱਕ ਪਾਸੇ ਕੀਮਤੀ ਬਸਤਰ ਨੇ ਵਧੀਆ ਖਾਣੇ ਨੇ ਰਹਿਣ ਵਾਸਤੇ ਬੜੀਆਂ ਸੋਹਣੀਆਂ ਕੋਠੀਆਂ ਹੁਕਮ ਚੱਲੇਗਾ ਅਫਸਰ ਬਣ ਜਾਓਗੇ ਦੁਨੀਆਂ ਦੇ ਸੁੱਖ ਸਾਰੇ ਪ੍ਰਾਪਤ ਇੱਕ ਪਾਸੇ ਹੈ ਫਕੀਰੀ ਲੋਕਾਂ ਨੇ ਤਾਨੇ ਮਿਹਣੇ ਦੇਣੇ ਹੈ ਜਿੱਥੇ ਉਸਤਤ ਹੋਣੀ ਉੱਥੇ ਨਿੰਦਿਆ ਵੀ ਹੋਣੀ ਕਹਿੰਦੇ ਜੋੜਾ ਵੀ ਧੌੜੀ ਦਾ ਕਿਸੇ ਵੇਲੇ ਮਿਲਣਾ ਕਿਸੇ ਵੇਲੇ ਨਹੀਂ ਸਾਦੇ ਬਸਤਰ ਮਿਲਣੇ ਹੈ ਸਮਝਾ ਦਿੱਤਾ ਪਰ ਜਿਹੜਾ ਇਹਦਾ ਰਿਜ਼ਲਟ ਹੈ ਨਾ ਸਾਰ ਹੈ ਅੰਤ ਉਹ ਕੀ ਹੈ ਉਹ ਅਵਿਨਾਸ਼ੀ ਸੁੱਖ ਹੈ ਇੱਕ ਪਾਸੇ ਦੁਨਿਆਵੀ ਸੁੱਖ ਹੈ ਥੋੜੀ ਦੇਰ ਵਾਸਤੇ ਇੱਧਰ ਅਵਿਨਾਸ਼ੀ ਸੁੱਖ ਕਹਿੰਦੇ ਫੈਸਲਾ ਕਰ ਲਓ ਮਹਾਂਪੁਰਸ਼ਾਂ ਨੇ ਦੁਨੀਆਂ ਦੇ ਸੁੱਖ ਛੱਡ ਕੇ ਫਕੀਰੀ ਲਈ ਗੁਰੂ ਨਾਨਕ ਸਾਹਿਬ ਮਹਾਰਾਜ ਸ਼ਾਹ ਸ਼ਰਫ ਨੇ ਜਿਸ ਵੇਲੇ ਆਪ ਜੀ ਮੱਕੇ ਨੂੰ ਜਾਂਦੇ ਨੇ ਸ਼ਾਹ ਸ਼ਰਫ ਵੀ ਰਾਜ ਮਿਲੇ ਆਪ ਜੀ ਨੂੰ ਕਾਫੀ ਸਵਾਲ ਜਵਾਬ ਉੱਥੇ ਸਭ ਤੋਂ ਪਹਿਲਾਂ ਜਿਹੜਾ ਸਵਾਲ ਸੀ ਉਹਨੇ ਬੇਨਤੀ ਦੇ ਰੂਪ ਵਿੱਚ ਕੀਤਾ ਮਾਜ ਆਦ ਫਕੀਰੀ ਕੀ ਹੈ ਤੇ ਅੰਤ ਫਕੀਰੀ ਕੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਸ਼ਾਹ ਸ਼ਰਫ ਆਦ ਫਕੀਰੀ ਹੈ ਫਨਾਸ਼ ਅੰਧ ਫਕੀਰੀ ਹੈ ਬਕਾਸ਼ਤ ਫਨਾਸ਼ ਦਾ ਮਤਲਬ ਆਦ ਫਕੀਰੀ ਵੀ ਆਪਣੇ ਆਪ ਨੂੰ ਮਿਟਾਉਣਾ ਕੁਝ ਬਣਨਾ ਨਹੀਂ ਇਹ ਬੜੀ ਔਖੀ ਘਾਟੀ ਆਪ ਗਵਾਏ ਸੇਵਾ ਕਰੇ ਤਾਂ ਕੁਛ ਪਾਏ ਮਾਣ ਸੋ ਕਹਿੰਦੇ ਆਪਣੇ ਆਪ ਨੂੰ ਮਿਟਾਉਣਾ ਹੈ ਇਹ ਆਦ ਫਕੀਰੀ ਅੰਤ ਫਕੀਰੀ ਕੀ ਹੈ ਬਕਾਸ਼ਤ ਵੀ ਇੱਥੇ ਵਾਈ ਜਦੋਂ ਆਪਣੇ ਆਪ ਨੂੰ ਮਿਟਾ ਲਿਆ ਮੈਂ ਮੇਰੀ ਖਤਮ ਹੋ ਗਈ ਮਨ ਕਰਕੇ ਸੰਸਾਰ ਹੈ ਮਨ ਅਮਨ ਹੋ ਗਿਆ ਇਹੋ ਵੇ ਸੰਸਾਰ ਤੁਹਾਨੂੰ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਵੀ ਵਾਹਿਗੁਰੂ ਆਪ ਹੀ ਹੈ ਵਾਹਿਗੁਰੂ ਬਗੈਰ ਇੱਥੇ ਦੂਜਾ ਨਹੀਂ ਸੋ ਇਸ ਕਰਕੇ ਇਹ ਜਿਹੜਾ ਰਸਤਾ ਹੈ ਨਾ ਸਾਧ ਸੰਗਤ ਜੀ ਇਹ ਬੜਾ ਕਠਿਨ ਹੈ ਇਹਨੂੰ ਭਗਤੀ ਦਾ ਮਾਰਗ ਕਹਿ ਦੀਏ ਸਿੱਖੀ ਦਾ ਮਾਰਗ ਕਹਿ ਦੀਏ ਨਾਮ ਦਾ ਮਾਰਗ ਰੂਹਾਨੀ ਮਾਰਗ ਤਾਂ ਹੀ ਮਾਰ ਕਹਿੰਦੇ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਲ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਸੰਸਾਰ ਵੱਲੋਂ ਤੈਨੂੰ ਮਨ ਕਰਕੇ ਮਰਨਾ ਪਏਗਾ ਆਹ ਸ਼ਰਤ ਮਹਾਰਾਜ ਦੱਸਦੇ ਨੇ ਮਰਨਾ ਕਬੂਲ ਲੈ ਜੀਵਨ ਦੀਆਂ ਛੱਡਦੇ ਆਸਾਂ ਮਰਨਾ ਕਬੂਲ ਲੈ ਜੀਵਨ ਦੀਆਂ ਛੱਡਦੇ ਆਸਾਂ ਮਰਨਾ ਕਬੂਲ
ਮਰਨਾ ਕਬੂਲ ਲੈ ਜੀਵਨ ਦੀਆਂ ਛੱਡਦੇ ਆਸਾਂ 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 ਮਰਨਾ ਕਬੂਲ ਲੈ ਜੀਵਨ ਦੀਆਂ ਛੱਡਦੇ ਆਸਾਂ ਮਰਨਾ ਕਬੂਲ ਲੈ ਜੀਵਨ ਦੀਆਂ ਛੱਡਦੇ ਆਸਾਂ ਪਹਿਲਾ ਮਰਨ ਕਬੂਲ ਜੀਵਨ ਉਹ ਸਭਨ ਕੀ ਰੇਣ ਗਾ ਤੋ ਆਹ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ ਹੋ ਸਭਨ ਕੀ ਰੇਣ ਕਾ ਤਾਂ ਉਹ ਹਮਾਰੇ ਪਾਸ ਸੋ ਸੰਸਾਰ ਵੱਲੋਂ ਮਰਨਾ ਪੈਂਦਾ ਹੁਣ ਸੰਸਾਰ ਕੀ ਕਹੇਗਾ ਸੰਸਾਰ ਕਹੇਗਾ ਨਿਕੰਮਾ ਇਹ ਕੰਮ ਨਹੀਂ ਕਰਦਾ ਇਹ ਠੀਕ ਨਹੀਂ ਕਿਉਂਕਿ ਸੰਸਾਰ ਦੀ ਜਿਹੜੀ ਵਿਚਾਰ ਹੈ ਨਾ ਇਹ ਹੋਰ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਜੀਆਂ ਨੂੰ ਆਪ ਜੀ ਦੇ ਪਿਤਾ ਬਾਬਾ ਮਹਿਤਾ ਕਾਲੂ ਜੀ ਨੇ 20 ਰੁਪਏ ਦਿੱਤੇ ਉਸ ਵੇਲੇ ਇੱਕ ਵੱਡੀ ਰਕਮ ਸੀ 20 ਰੁਪਏ ਕੁਝ ਸਮਾਂ ਪਹਿਲਾਂ ਮਹਾਂਪੁਰਸ਼ਾਂ ਨੇ ਇੱਕ ਵਾਰ ਬਚਨ ਸੁਣਾਇਆ ਕਿ ਆਪਣੇ ਨਗਰ ਦਾ ਕਿਸਾਨ ਇੱਕ ਗੱਡੇ ਤੇ ਕੋਈ ਫਸਲ ਵੇਚ ਕੇ ਆਇਆ ਤੇ ਰੇਤਾ ਹੋਇਆ ਕਰਦਾ ਸੀ ਉਸ ਵੇਲੇ ਰਸਤਿਆਂ ਵਿੱਚ ਉਹਦਾ ਇੱਕ ਚਾਂਦੀ ਦਾ ਰੁਪਇਆ ਕਿਤੇ ਰਸਤੇ ਵਿੱਚ ਡਿੱਗ ਪਿਆ ਉਹਨੇ ਪਿੰਡ ਆ ਕੇ ਦੱਸਿਆ ਉਸ ਵੇਲੇ ਪਿੰਡ ਵਾਲਿਆਂ ਨੂੰ ਇਕੱਠਿਆਂ ਕੀਤਾ ਭਾਈ ਬੜੀ ਵੱਡੀ ਰਕਮ 1 ਰੁਪਇਆ ਚਾਂਦੀ ਦਾ ਡਿੱਗ ਪਿਆ ਛਾਨਣੇ ਲੈ ਕੇ ਆਓ ਪਿੰਡ ਵਾਲੇ ਸਾਰੇ ਛਾਨਣੇ ਲੈ ਕੇ ਆਏ ਤੇ ਉਹਨੂੰ ਪੁੱਛਿਆ ਗਿਆ ਵੀ ਤੂੰ ਦੱਸ ਤੇਰਾ ਅੰਦਾਜ਼ਾ ਵੀ ਕਿੱਥੇ ਕਿਹਾ ਉਹਨੇ ਦੱਸਿਆ ਵੀ ਇੱਥੇ ਉੱਥੇ 1 ਕਿਲੋਮੀਟਰ ਦੇ ਵਿੱਚ ਅੱਡ ਅੱਡ ਕਈ ਲੱਗ ਗਏ ਵੀ ਇੱਕ ਪਾਸੇ ਰੇਤਾ ਛਾਂ ਛਣ ਕੇ ਇੱਕ ਪਾਸੇ ਕਰੀ ਜਾਓ ਤੇ ਉਹ ਰੁਪਇਆ ਲੱਭਣਾ ਸੋ ਰੇਤਾ ਛਾਣ ਛਾਣ ਕੇ ਛਾਨਣਿਆਂ ਦੇ ਵੇਖ ਇੱਕ ਪਾਸੇ ਕਰੀ ਗਏ ਉਹ ਰੁਪਇਆ ਚਾਂਦੀ ਦਾ ਲੱਭ ਕੇ ਉਹਨੂੰ ਦਿੱਤਾ ਵੀ ਲੈ ਪਾਈ ਕਿੰਨੀ ਕਦਰ ਸੀ ਕਿੰਨੀ ਕੀਮਤ ਸੀ ਉਸਦੀ ਸੋ ਗੁਰੂ ਨਾਨਕ ਸਾਹਿਬ ਦੇ ਸਮੇਂ 20 ਰੁਪਏ ਜਿਹੜੇ ਸੀ ਵੱਡੀ ਰਕਮ ਸੀ ਆਪ ਜੀ ਦੇ ਪਿਤਾ ਜੀ ਬਾਬਾ ਮਹਿਤਾ ਕਾਲੂ ਜੀ ਨੇ ਦਿੱਤਾ ਹੈ ਨਾਨਕ ਜੀ ਜਾਓ ਇਹਦਾ ਸੌਦਾ ਤੁਸੀਂ ਉਹ ਕਰਨਾ ਵੀ ਜਿਹੜਾ ਮੁਨਾਫੇ ਵਾਲਾ ਹੋਵੇ ਪ੍ਰੋਫਿਟ ਵਾਲਾ ਚਾਹੀਦਾ ਘਾਟੇ ਵਾਲਾ ਨਾ ਸੌਦਾ ਕਰੇ ਗੁਰੂ ਨਾਨਕ ਸਾਹਿਬ ਕਹਿਣਗੇ ਪਿਤਾ ਜੀ ਮੈਂ ਇਹਨਾਂ 20 ਰੁਪਈਆਂ ਦਾ ਉਹ ਸੌਦਾ ਕਰਾਂਗਾ ਜਿਹਦਾ ਮੁਨਾਫਾ ਕਦੇ ਮੁੱਕੇ ਹੀ ਨਾ ਉਹ ਸਮਝੇ ਹੀ ਨਾ ਗੱਲ ਨੂੰ ਕਹਿੰਦੇ ਘਾਟੇ ਵਾਲਾ ਨਹੀਂ ਹੋਏਗਾ ਸੌਦਾ ਮੁਨਾਫੇ ਵਾਲਾ ਸੌਦਾ ਹੋਣਾ ਔਰ ਇਹਦਾ ਮੁਨਾਫਾ ਜਿਹੜਾ ਹੈ ਇਹਦੀ ਬਰਕਤ ਜਿਹੜੀ ਹੈ ਉਹ ਜਿਉਂ ਜਿਉਂ ਖਾਣਗੇ ਵੱਧਦੀ ਜਾਏਗੀ ਤਿੰਨ ਕੀ ਬਰਕਤ ਖਾਣ ਦੇ ਲੱਖ ਅਸੰਖ ਕਰੋੜੇ ਆਪ ਜੀ ਨੇ ਕੀ ਕੀਤਾ ਦੇਖਿਆ ਇੱਕ ਜਗ੍ਹਾ ਸੰਤ ਮੰਡਲੀ ਸੰਤ ਰੇਣ ਜੀ ਉਹਨਾਂ ਦੇ ਮੁਖੀ ਨੇ ਔਰ ਬੜੇ ਪਿਆਰ ਵਾਲੇ ਭਜਨ ਕਰਦੇ ਆ ਰੱਬ ਤੇ ਭਰੋਸਾ ਉਹਨਾਂ ਨੂੰ کتے منگ کے نہیں کھاندے ہو آ جاندا ٹھیک ہے نہیں آندا تا آنند وچ نے بھجن کر دے گرنان صاحب ہوں جیڑی عام ساڈی لکھت ہے بولی ہے وہ کیا جاندا سی بھی بابا مہتا جی دے بابا مہتا کالو جی دے او لال نے سپتر نے بیٹے نے پر وہ تے سنسار دے پتا سن سارے سنسار اس ویلے آپ جی نے بھی یہ وڈا ہو سچا سودا خرا سودا کی ہو سکتا ہے چوڑ کالے دی منڈی وچ گئے انہاں 20 روپیہ دا بہت راشن آیا اس میں سو آپ جی وہ راشن لدا کے اتھے لے آئے لنگر چلایا رستہ مہاپرشاں نوں سنبھالیاں ہاتھی سیوا کیتی بڑے پرسن ہوئے کیونکہ انہاں دا بھروسہ رب تے ہے پھر واہگرو آپ کردا ہاتھی انہاں دے کم سارے بھگوان شری کرشن جی نوں پوچھا مہاراج تسی نیتر بند کر کے سمادھی وچ بیٹھ دے ہو بھگت تہاڈا دھیان دھردے نے تسی کس دا دھیان دھردے ہو بھگوان شری کرشن کہن لگے ارجن جیڑے میرا دھیان دھردے نے میں انہاں دا دھرنا جیڑے میرا دھیان دھردے میں انہاں دا دھیان دھرنا اسی طرح ساتسنگ جی واہگرو آپ کتے تنے بھگت دے ہل چلاؤندے کتے خوہ چلاؤندے کتے چارا کڈدے کتے پشو چار دے کیونکہ پیار ہے اج وہ پرمیشر واہگرو گرناس صاحب دے روپ وچ اپنے بھگتاں دی سیوا کر رہے اتھوں بھائی بالا جی نال سی آپ جی دے جس ویلے واپس آئے آپ پنڈ تو باہر ایک جگہ بیٹھ کے بھائی بالا جی نے کیا بھی ہے کریں جو اسی کیتا تو پتا جی دس دی ہوں اپنی بولی وچ بھائی بالا جی گئے کہنے لگے کیوں بھائی کتے تیرا ساتھی کہندے وہ تو باہر بیٹھے نہیں وچ کہندے کی کر کے آئے ہو خالی جاپ دے کی سودا کیتا ہے بھائی بالا جی نے دس دیتا کہندے بھی چوڑ گانے دی منڈی جا کے وہ تو رستہ لے گیا ساتھ انہوں بھوجن شکایت باقی اتنے سارا انہوں نے دیتا کہندے دیکھو آ کی کیتا اتھوں تک کہ بول کبول بولدیا ہویا آئے اور گرو نانک صاحب مہاراج دے پیارے سونے مکڑے تے تھپڑ مار دیتے بابا مہتا کال جی گرو نانک صاحب مہاراج نے کوئی جواب نہیں دیتا دیکھو کوئی جواب نہیں دیتا ہوں گل کی سی گرو مہاراج نے سانو سمجھایا پیار تھی کنے وڈے بن جاؤ وڈیا کا ستکار کرو وڈیا کے اگے نہ بولو کدی اج سب کچھ الٹ ہو گیا پروار کلیش پے ہوئے نے کارن کی ہے ستکار ختم ہو گیا وڈیا کا اپنا حق لے کے فرج بندہ بھول گیا جب اپنا بندہ فرج بھول جاتا ہے ماتا پتا فرج بھول جائے بچے وارا ہو جاندے ہیں برا برا فرج بھول جان پتی پتنی آپ سے فرج بھول جان کلیش پی جاندے ہیں بچے فرج بھول جاندے ہیں وہ حق اپرادھ کر کے منک اپنا فرج بھولتا جا رہا سو گرو مہاراج نال ہی یہ ورتارا کیتا سی کیوں وہ چاہتے سی بھی بہتا تا نال سو اے قدرتی ہویا کر دے بھگت رواس جی دے پتا جی ماتا جی انہیں دیکھیا بھی کمال ہے جی انہوں کام نو لایا ہی ہے سادھو کو تو منگنا کی ہے سادھو جہاں یہ ہوں وہ بھی سادھو نکھوا دے جی کوئی ہو رہا ہوں جوڑے گھر کا پیسہ منگنا دے گیا نہیں تو بس اپنا مست رہ ہوں اپنے جام کی ہے پنجابیوں چ بھی جی کوئی منڈا گھٹ کام کرے کہندے انہوں اڈ کرو پھر آپ پتا لگ جائے جد یہ گل پاؤ نا پروار کا خرچہ یہ گھر والی بیبی پوچھو انہوں یہ ہوں گھر وڈیاں کی کمائی کھانا وہ ایک طریقہ تو ٹھیک ہی ہوں ویسے پر دوسرا خیال نہ انہوں نے کہا اڈ کرو یہ اپنی کمائی تو کھوائی جانا ساری بھی کھوائی جانا جب اڈ ہو نہ دیکھ لیں گے کنی کماؤ پیسے منگتا کہ نہیں منگتا پہلا پھر دیکھ لیں گے یہ تو رب کتوں دو انہوں نے کی کیتا بھگت رواس جی کی شادی ہو چکی سی باوے اڈ نہیں سے ہونا چاہتے ਅੱਡ ਕਰ ਦਿੱਤਾ ਵੀ ਤੂੰ ਆਪਣਾ ਕੰਮ ਚਲਾ ਦਿੱਤਾ। ਕਹਿੰਦੇ ਠੀਕ ਹੈ ਜੋ ਮਾਰ ਦਾ ਹੁਕਮ ਹੈ। ਸੋ ਹੁਣ ਉਸੇ ਤਰ੍ਹਾਂ ਹੀ ਉਹ ਕਰਦੇ ਨੇ ਪਹਿਲਾਂ ਵਾਂਗੂ, ਸਾਧੂ ਆਉਂਦੇ ਨੇ ਉਹਨਾਂ ਦੀ ਸੇਵਾ ਕਰਦੇ ਹੈ, ਉਹਨਾਂ ਦੀ ਜੋੜੇ ਵੀ ਗੰਢਦੇ ਆ, ਉਹ ਵੀ ਸੇਵਾ ਕਰਦੇ ਲੰਗਰ ਪਾਣੀ ਦੀ ਕਿ ਆ ਲਓ ਆ ਰਸਤਾ ਲੈ ਜਾਓ। ਜੇ ਕੋਈ ਦੂਜਾ ਆਉਂਦਾ ਉਹਦੇ ਵੀ ਜੋੜੇ ਗੰਢਦੇ, ਪੈਸਾ ਨੇ ਕਿਸ਼ਤ ਮੰਗ ਜੋ ਦੇ ਗਿਆ ਉਹਦੇ ਨਾਲ ਆਪਾਂ ਨਿਰਵਾਹ ਕਰਦੇ ਆ, ਛੱਪਰੀ ਵਿੱਚ ਰਹਿੰਦੇ ਪਰ ਆਨੰਦ ਦੇ ਵਿੱਚ ਨੇ ਸਾਧ ਸੰਗਤ ਜੀ। ਹੁਣ ਜਿਹੜਾ ਦੁਨਿਆਵੀ ਨਾਪ ਤੋਲ ਹੈ ਉਹਦੇ ਹਿਸਾਬ ਨਾਲ ਤਾਂ ਅੱਤ ਦੀ ਗਰੀਬੀ ਸੀ, ਪਰ ਪਰਮੇਸ਼ਰ ਦੇ ਘਰ ਵਿੱਚ ਉਹ ਰਾਜਿਆਂ ਦੇ ਰਾਜੇ ਸਨ ਜਿਸ ਦੇ ਬਾਰੇ ਐਸਾ ਬਚਨ ਆਉਂਦਾ, ਮਨ ਹਰੀ ਦੇ ਨਾਮ ਨਾਲ ਰੱਖਦੇ ਆ ਰਾਜਾ ਸਾਰੀ ਦੁਨੀਆ ਦਾ, ਹਰੀ ਦੇ ਨਾਮ ਨਾਲ ਰੱਖਦੇ ਆ ਰਾਜਾ ਸਾਰੀ ਦੁਨੀਆ ਦਾ, ਮਨ ਹਰੀ ਦੇ ਨਾਮ ਨਾਲ ਰੱਤੇ ਆ ਰਾਜਾ ਸਾਰੀ ਦੁਨੀਆ ਦਾ, ਹਰੀ ਦੇ ਨਾਮ ਨਾਲ ਮਨ ਹਰੀ ਦੇ ਨਾਮ ਨਾਲ ਰੱਤੇ ਆ ਰਾਜਾ ਸਾਰੀ ਦੁਨੀਆ ਦਾ, ਹਰੀ ਦੇ ਨਾਮ ਨਾਲ ਰੱਤੇ ਆ ਰਾਜਾ ਸਾਰੀ ਦੁਨੀਆ ਦਾ, ਬਸਦਾ ਤੁਸੀਂ ਚੁੰਬੜੀ ਕੀ ਸਭ ਸ਼ਿੰਗਾ ਜਾਤ ਨਾ ਕਰੋ, ਬਸਦਾ ਮਿੱਤਰ ਨਾ ਇਹਦਾ ਰੂਪਹੀਣ ਜਾਤ ਨਾ ਬਾਤ ਨਾ ਆਦਰੋ ਉਹਦੇ ਆਦਰ ਮਿੰਨਾ ਮਿੱਤਰ ਨਾ ਇਹਦਾ ਰੂਪਹੀਣ, ਮਿੱਤਰ ਨਾ ਇਹਦਾ ਰੂਪਹੀਣ, ਸਾਧ ਨਾ ਸਿੰਨਾ ਰਾਜਾ ਸਗਲੀ ਸਿਸਦਾ, ਇਸ਼ਕੀ ਧੂੜ ਮਨ ਉੱਡ ਰਹਿ
ਪ੍ਰਸੰਨਾ ਬਸਤਾ ਟੁੱਟੀ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ ਜਾਤ ਨਾ ਪਾਤ ਨਾ ਆਦਰੋ ਉਦਿਆਨ ਪਰਮਿੰਨਾ ਮਿੱਤਰ ਰਹਿਤ ਤਾਂ ਰੂਪਹੀਨ ਕਿਛ ਸਾਗ ਨਾ ਛਿੰਨਾ ਰਾਜਾ ਸਗਦੀ ਸਿਸ਼ਟ ਕਾ ਹਰ ਨਾਮ ਮਨ ਭਿੰਨਾ ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ ਮਾਰੇ ਕਹਿੰਦੇ ਪਿਆਰੇ ਉਹ ਸਭ ਤੋਂ ਵੱਡਾ ਪਰਮੇਸ਼ਰ ਦਾ ਪਿਆਰਾ ਜੇ ਉਹ ਮਹਿਲਾਂ ਵਿਚ ਰਹਿੰਦਾ ਸੋਹਣੀਆਂ ਕੋਠੀਆਂ ਚ ਰਹਿੰਦਾ ਉਹ ਵੀ ਸੁਹਾਵਣੀਆਂ ਨੇ ਜਿੱਥੇ ਨਾਮ ਜਪੀ ਹੈ ਪਰਾ ਪਿਆਰੇ ਸਹੀ ਅਸਤਰ ਸੋਹਣ ਚੁਬਾਰੇ ਜਿੱਥੇ ਨਾਮ ਨਾ ਜਪੀ ਹੈ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜੀ ਜੇ ਉਹ ਛਪਰੀ ਵਿਚ ਹੈ ਭਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ ਕਿਤ ਹੀ ਕਾਮਨਾ ਧੌਲਰ ਜਿਤ ਹਰ ਬਿਸਰਾਏ ਸੋ ਰੱਬ ਦਾ ਪਿਆਰਾ ਹੈ ਚਾਹੇ ਛਪਰੀ ਵਿਚ ਹੈ ਚਾਹੇ ਕੱਚੇ ਮਕਾਨ ਵਿਚ ਹੈ ਚਾਹੇ ਮਹਿਲਾਂ ਵਿਚ ਹੈ ਉਹ ਸੁਹਾਵਣੇ ਨੇ ਸੱਸ ਉਹ ਨਾਮ ਨਾਲ ਰੱਤਿਆ ਹੋਇਆ ਮਾਰ ਕਹਿੰਦੇ ਉਹ ਰਾਜਿਆਂ ਦਾ ਰਾਜਾ ਹੈ ਜਿਸ ਨੂੰ ਬਖਸ਼ੇ ਸਿਵ ਸਲਾਹ ਨਾਨ ਪਾਤ ਸ਼ਾਹੀ ਪਾਤਸ਼ਾਹ ਹੁਣ ਰਾਜਿਆਂ ਦਾ ਰਾਜਾ ਕਿਵੇਂ ਹੋ ਗਿਆ ਜਿਹੜੇ ਦੁਨੀਆਂ ਦੇ ਰਾਜੇ ਨੇ ਨਾ ਇਹ ਤਾਂ ਚਾਰ ਦਿਨ ਦੇ ਰਾਜੇ ਉਹ ਵੀ ਹਰ ਵੇਲੇ ਚਿੰਤਾ ਦੀ ਚਖਾਈ ਦੁਖੀ ਰਹਿੰਦੇ ਪਤਾ ਨਹੀਂ ਕਦੋਂ ਇਹ ਅੱਜ ਤਖ਼ਤੇ ਬੈਠਾ ਕੱਲ ਨੂੰ ਤਖ਼ਤਿਆਂ ਤੇ ਲਟਕਾਇਆ ਜਾਣਾ ਕੀ ਪਤਾ ਕਿਸ ਤਰ੍ਹਾਂ ਸਮਾਂ ਆ ਜਾਵੇ ਅੱਜ ਹੁਕਮ ਚੱਲਦਾ ਕੱਲ ਨੂੰ ਪਤਾ ਨਹੀਂ ਹੁਕਮ ਮੰਨਣਾ ਪੈਣਾ ਸੋ ਉਹਨਾਂ ਦਾ ਫਿਕਰ ਰਹਿੰਦਾ ਤਾਂ ਹੀ ਮਰ ਕਹਿੰਦੇ ਕੋਈ ਹਾਰ ਸਮਾਂ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜ ਕਹਿੰਦੇ ਜਿਹੜੇ ਦੁਨੀਆਂ ਦੇ ਰਾਜੇ ਹੈ ਨਾ ਪਿਆਰੇ ਹੋਏ ਚਾਰ ਦਿਨ ਦਾ ਰਾਜ ਹੈ ਔਰ ਉਹਨਾਂ ਨੇ ਰਾਜ ਕੀਤਾ ਹੁਕਮ ਚਲਾਇਆ ਪਰ ਨਾਮ ਤੋਂ ਖਾਲੀ ਸਨ ਕੀ ਹੋਇਆ ਸੰਸਾਰ ਤੋਂ ਹਾਰ ਕੇ ਗਏ ਹਰਨਾਕਸ਼ ਹਾਰ ਕੇ ਗਿਆ ਦੁਰਯੋਧਨ ਹਾਰ ਕੇ ਗਿਆ ਰਾਵਣ ਹਾਰ ਕੇ ਗਿਆ ਸਿਕੰਦਰ ਹਾਰ ਕੇ ਗਿਆ ਦੁਨੀਆਂ ਮਹਿਮੂਦ ਗਜਨਵੀ ਵਰਗੇ ਜਿਹੜੇ ਸੀ ਜਿਨ੍ਹਾਂ ਨੇ 16 ਹਮਲੇ ਕੀਤੇ ਭਾਰਤ ਦੇਸ਼ ਤੇ ਹਾਰ ਕੇ ਗਏ ਸੰਸਾਰ ਰੋ ਕੇ ਗਏ ਰੋਵੈ ਦਹਿਸ ਲੰਕ ਗਵਾਏ ਜੰਸੀ ਤਾਰ ਲਈ ਡੋਰੂ ਹੈ ਰਾਣ ਵਰਗੇ ਰੋਂਦੇ ਦੇਖੇ ਆਖਰੀ ਸਮੇਂ ਸਿਕੰਦਰ ਵਰਗਿਆਂ ਨੇ ਭੁੱਬਾਂ ਮਾਰੀਆਂ ਕਿਉਂ ਉਹ ਰਾਜ ਥੋੜੀ ਦੇਰ ਦਾ ਸੀ ਖਾਲੀ ਜਾ ਰਹੇ ਸੰਸਾਰ ਤੋਂ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹਨਾਂ ਕੋਲ ਅਵਿਨਾਸ਼ੀ ਰਾਜ ਭਗਵਤ ਪੀਰ ਸਖਤ ਸਿਮਰਨ ਕੀ ਕਟੀ ਕਾਲ ਪੈ ਫਾਸੀ ਦਾਸ ਕਮੀਰ ਚੜ੍ਹੋ ਗੜ ਉਪਰ ਰਾਜ ਲਿਓ ਅਵਿਨਾਸ਼ੀ ਉਹਨਾਂ ਕੋਲ ਤਾਂ ਅਵਿਨਾਸ਼ੀ ਰਾਜ ਹੈ ਰਾਜ ਲਿਆ ਅਵਿਨਾਸ਼ੀ ਹਰੀ ਦਿਆ ਭਗਤਾਂ ਨੇ ਰਾਜ ਲਿਆ ਅਵਿਨਾਸ਼ੀ ਹਰੀ ਦਿਆ ਭਗਤਾਂ ਨੇ ਰਾਜਲੀਆਂ ਅਵਿਨਾਸ਼ੀ ਹਰੀ ਦੀਆਂ ਭਗਤਾਂ ਨੇ ਰਾਜਲੀਆਂ ਅਵਿਨਾਸ਼ੀ ਹਰੀ ਦੀਆਂ ਰਾਜਲੀਆਂ ਅਵਿਨਾਸ਼ੀ ਹਰੀ ਦੀਆਂ ਭਗਤਾਂ ਨੇ ਉਹਨਾਂ ਕੋਲ ਅਵਿਨਾਸ਼ੀ ਰਾਜ ਕਿਵੇਂ ਮਿਲਿਆ ਉਹ ਰਾਜ ਉਹਨਾਂ ਨੇ ਜਿਹੜਾ ਮਨ ਰੂਪੀ ਸੁਲਤਾਨ ਹੈ ਨਾ ਗੁਰੂ ਦੀ ਕਿਰਪਾ ਨਾਲ ਉਹਦੇ ਤੇ ਫਤਿਹ ਪਾ ਲਈ ਤਾਂ ਵਿਰਾਸੀ ਰਾਜ ਮਿਲਿਆ ਜਿਹੜੇ ਦੁਨੀਆਂ ਦੇ ਰਾਜੇ ਆ ਉਹਨਾਂ ਦੀਆਂ ਬਾਹਰਲੀਆਂ ਜਿੱਤਾਂ ਨੇ ਮੰਨ ਕੇ ਹਾਰ ਗਏ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹਨਾਂ ਨੇ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਬ੍ਰਹਮ ਅਗਨ ਸਹਿਜੇ ਭਰ ਜਾਲੀ ਏਕੇ ਚੋੜ ਸਜਾਇਆ ਸਤ ਸੰਤੋਖ ਲੈ ਲਰਨੇ ਲਾਗਾ ਤੋਰੈ ਦੋਇ ਦਰਵਾਜਾ
ਸਾਧ ਸੰਗਤਰ ਗੁਰ ਕੀ ਕਿਰਪਾ ਤੇ ਪਕੜੇ ਉਹ ਗੜ ਕੋ ਰਾਜਾ। ਉਹ ਰਾਜ ਮਿਲ ਗਿਆ ਫਿਰ ਉਹਨਾਂ ਨੂੰ ਜਦੋਂ ਮਨ ਕਾਬੂ ਆ ਗਿਆ ਗੁਰੂ ਦੀ ਕਿਰਪਾ ਨਾਲ, ਫਿਰ ਉਹਨਾਂ ਨੂੰ ਅਵਿਨਾਸ਼ੀ ਰਾਜ ਮਿਲ ਗਿਆ। ਭਗਤ ਪੀਰ ਸੰਗਤ ਸਿਮਰਨ ਕੀ ਕਟੀ ਕਾਲ ਪੈਫਾਸੀ, ਦਾਸ ਕਮੀਰ ਚੜੇ ਉਹ ਗੜ ਉੱਪਰ ਰਾਜ ਲਿਓ ਅਵਿਨਾਸ਼ੀ। ਸੋ ਦੁਨਿਆਵੀ ਵਿਚਾਰ ਦੇ ਅਨੁਸਾਰ ਤਾਂ ਭਗਤ ਰਵਿਦਾਸ ਜੀ ਅੱਤ ਦੀ ਗਰੀਬੀ ਸੀ, ਸ਼ਾਹੀ ਰਸਤੇ ਤੇ ਝੁੱਗੀ ਪਾਈ ਹੋਈ ਸੀ, ਜੋੜੇ ਗਣਦੇ ਨੇ, ਪਰ ਉਹਨਾਂ ਕੋਲ ਦੁਨਿਆਵੀ ਧਨ ਜਿਹੜਾ ਕਿ ਨਹੀਂ, ਇਹ ਨਹੀਂ ਸੀ, ਇਹਦੇ ਵਿੱਚ ਝਾਕ ਨਹੀਂ ਸੀ। ਉਹਨਾਂ ਕੋਲ ਨਾਮ ਦਾ ਧਨ ਸੀ, ਸਭ ਸੀ। ਕਿਨ ਸੀ ਕਿਨ ਹੀ ਵੰਜਿਆ ਕਾਸੀ ਤਾਂਬਾ, ਕਿਨ ਹੀ ਲੌਂਗ ਸੁਪਾਰੀ, ਸੰਤੋ ਵੰਜਿਆ ਨਾਮ ਗੋਬਿੰਦ ਕਾ ਐਸੀ ਖੇਪ ਅਮਰ। ਇੱਕ ਵਾਰੀ ਭਗਤ ਕਬੀਰ ਜੀ ਦੇ ਸਮੇਂ ਡਾਕਾ ਪੈ ਗਿਆ, ਲੁੱਟ ਪੈ ਗਈ ਸ਼ਹਿਰ ਚ, ਕੁਝ ਦੌੜੇ ਆਏ, ਭਗਤ ਜੀ ਲੁੱਟ ਪੈ ਗਈ, ਡਾਕਾ ਪੈ ਰਿਹਾ, ਲੁੱਟੇ ਜਾ ਰਹੇ ਲੋਕੀ, ਜੇ ਤੁਹਾਡੇ ਕੋਲ ਕੁਝ ਹੈਗਾ ਧਨ ਸੰਭਾਲ ਲਓ। ਭਗਤ ਕਬੀਰ ਜੀ ਕਹਿੰਦੇ ਸਾਡੇ ਕੋਲ ਧਨ ਤੇ ਬਹੁਤ ਆ, ਪਰ ਲੁੱਟ ਨਹੀਂ ਕੁਛ ਸਕਦੇ, ਧਨ ਸਾਡੇ ਕੋਲ ਬਹੁਤ, ਸਾਨੂੰ ਨਹੀਂ ਫਿਕਰ। ਇਹ ਫਿਕਰ ਹੋਏਗਾ ਦੁਨੀਆਦਾਰਾਂ ਨੂੰ। ਸੋ ਨਾਮ ਦੇ ਧਨ ਦੀ ਕਮਾਈ ਕੀਤੀ ਭਗਤ ਰਵਿਦਾਸ ਜੀ ਨੇ। ਹੁਣ ਉਹਨਾਂ ਦਾ ਜਸ ਜਿਹੜਾ ਨਾ ਦੂਰ ਦੂਰ ਫੈਲ ਰਿਹਾ। ਮਹਾਰਾਜ ਕਹਿੰਦੇ ਜਿਹੜਾ ਪਿਆਰੇ ਉਹ ਨਾਮ ਹੈ ਨਾ, ਜਿਸ ਨੀਚ ਕੋਈ ਨਾ ਜਾਣੈ, ਨਾਮ ਜਪਤ ਚੋਹੋ ਕੁੰਟ ਮਨ ਹੈ, ਜਿਹਨੂੰ ਕੋਈ ਨੀ ਨਾ ਜਾਣਦਾ, ਜਾਤ ਪਾਤ ਕਰਕੇ ਸੰਸਾਰ ਦੇ ਪੈਰਾਂ ਥੱਲੇ ਲਤਾੜਿਆ, ਉਹ ਨਾਮ ਜਪ ਕੇ ਸੰਸਾਰ ਤੇ ਪ੍ਰਗਟ ਹੋ ਜਾਂਦਾ ਹੈ, ਦਸਾਂ ਦਿਸ਼ਾਂ ਦੇ ਵਿੱਚ ਉਹਦਾ ਜਸ ਫੈਲ ਜਾਂਦਾ, ਸੱਸ ਧਨ ਧਨ ਹੁੰਦੀ ਹੈ। ਔਰ ਉਹ ਉੱਤਮ ਹੈ, ਐਸੇ ਬਚਨ ਮਹਾਰਾਜ ਦੀ ਬਾਣੀ ਵਿੱਚ ਆਉਂਦੇ ਨੇ। ਸਤ ਉੱਤਮ ਹੋਵੇ ਜਿਸ ਦੇ ਹਿਰਦੇ ਰਾਮ ਪਿਆਰਾ, ਸਭ ਤੋਂ ਉੱਤਮ ਹੋਵੇ ਜਿਸ ਦੇ ਹਿਰਦੇ ਰਾਮ ਪਿਆਰਾ, ਤਾਰ ਅਪਵਿੱਤਰ ਕਰ ਮਾਨੀਏ ਰੇ।
जैसे एकाग्रा करत विचार भगत भागवत लिखी है ते उपरे पूजी है कर नमस्कार। बड़ी वड्डी मिसाल मिलदी है उन्हां दी बाणी विच भगत दास जी। ताला दरख्त एक हुंदा है साध संग जी उन्हू अशुद्ध मानदे ने अपवित्र मानदे ने, पर कहंदे ओ जिहड़ा दरख्त है ना तार दा जे ओहदे पत्तियां दे उत्ते परमेश्वर दा नाम भाव राम अल्लाह वाहिगुरू लिख दिता जावे फिर की हुंदा है उन नमस्कारा हुंदियां ने, ओह पवित्र हो जांदा है, ओहदी पूजा हुंदी है। जिन्हों अशुद्ध मानते सी शुद्ध हो गया, अपवित्र मानते सी पवित्र हो गया। इसे तरह संसार जिसनू पैरां थले लताड़दा, भगत नामदेव जी ने जदों आप जी नू देवरे दे विचों धक्के मार के बाहर कढ़िया, क्यों कढ़िया? भगत नामदेव जी जोड़ा लैके नहीं सी गए, एडे ज्ञान सन। भगत नामदेव जी तो अंदर भजन गा रहे सी, ये कहते भी मेरे मालिक दे भजन गा रहे, मैं भी गावा नाल गाउण लग पे। वो कहते ये नीच कित्थों आ गया, साडे जा कित्थों बह गया? हस्त खेलत तेरे देवरे आया, भगत करत नामा पकड़ उठाया। हुण भगत नामदेव जी साफ कहते कहते हीनड़ी जात मेरी जात मराया, छीपे के जन्म काहे को आया। हे बीठला हे गोविंद, भई जे मैं तेरा नाम नहीं जप सकता, तेरे अंदर ना जा नहीं सकता, मैंने शीपे के जन्म तू क्यों पाया इस जात? मैं तो तेरा नाम जपना। ये पंडिया मोको ढेड कहत है, साफ ही है भी मैं नीच कहते पंडित। सो ऐसा वर्तारा जड़ा सी ना संसार साध संग जी करता सी। हुण गुरु ग्रंथ साहिब महाराज दी बाणी दा फरमान है भी जिन्हों संसार नीच करके दरकारे दूर करे पैरां थले लताड़े, भाई जे उहदे हिरदे विच नाम वस जावे ना उहदी पूजा हुंदी है। जिवें भगत कबीर जी दी, भगत नामदेव जी दी, भगत रविदास जी दी, सैन जी दी किवें पूजा हुंदी? अज तक हो रही है और सदा हुंदी रहेगी, सदा हुंदी रहेगी। सत्संग जी ये पहला पहला जिहड़ियां मनुख ने वंडियां पाईयां सी ना, चौं वर्णां दे विच मनुख वंडिया गया सी। पहले सन ब्राह्मण, दूसरे क्षत्री जां खत्री, तीसरे वैश, ते उत्थे शूद्र। उस वेले ड्यूटियां लाईयां गईयां सी। जिहड़ा ब्राह्मण सी उह सी जिहड़ा ब्रह्म की खोज करदा सी, आत्म चिंतन करदा सी, संसार नूं सेध दिंदा सी। दूसरे क्षत्री जां खत्री देश की राखी करते सी भी साडा देश गुलाम ना हो जावे, देश वास्ते मर मिटदे सी, आपां कुरबान करदे सी। तीसरे वैश जिहड़े सी उह किरत करदे सी, चाहे कोई हल चलाउंदा सी, चाहे कोई बिजनेस करदा सी, चाहे कोई दुकान करदा। चौथे शुद्ध तिन्हां दी सेवा करदे सी। उस वेले किसे नूं नीच नहीं सी आखिया जांदा, इक ड्यूटियां वंडियां गईयां। सहजे सहजे एक इन्ने उत्ते चले गए कि बिना नेक अमलों तो ही भी असीं वड्डे आ, एक इन्हां नूं इन्ना लताड़ दिता भी भावें किन्ना जीवन चंगा है, भी तुसीं जबान नाल राम राम नहीं कह सकते, कन्ना नाल सुन नहीं सकते, बड़ा कुछ। सो इस तरह करके जिहड़ा संसार दे विच और खास करके साडे देश विच इस तरह करके वंडा पै गईआं सी। सुमार कहिंदे प्यारे मनुखां दीआं वंडां पाईआं होईआं, जिहदे हिरदे विच नाम है ना उह सब तों उत्तम है, सब तों उच्चा, उहदी नमस उहनूं संसार पूजदा है। उहनूं क्यों? नाम दा निवास उहदे हिरदे विच हो गया, जिस नीच को कोई ना जाना है, नाम जपदे चहु कुंट मन। हुण भगत रविदास जी दी चौहों कुंटां दे विच दसा दिशां दे विच ही महिमा फैल गई। वड़े वड़े आउंदे ने भगत रविदास जी दे सेवक बनने वास्ते। सास जिहड़ी चितौड़ दी राणी सी चाली, इहदे अंदर जिज्ञासा सी कि मैं भी गुरु वाली बना, ये राजभाग ते एवें है, जीवन सफल करिए। इन्हें महिमा सुनी भगत रविदास जी दी कि वह काशी विच बनारस विच रहिंदे ने, सो इन्हें तैयारी कीती
ਹੁਣ ਰਾਣੀ ਸੀ, ਰਾਜੇ ਰਾਣਿਆਂ ਦਾ ਜਿਹੜਾ ਜਾਣਾ ਹੁੰਦਾ ਹੈ, ਇਕੱਲੇ ਤਾਂ ਜਾ ਨਹੀਂ ਸਕਦੇ, ਨਾ ਲਓ ਲਸ਼ਕਰ ਪੂਰਾ ਸਾਰਾ ਇੰਤਜ਼ਾਮ ਕਰਕੇ। ਹੁਣ ਜਿਸ ਵੇਲੇ ਜਾ ਰਹੀ ਹੈ, ਉਥੋਂ ਬਨਾਰਸ ਦੇ ਜਿਹੜੇ ਪੰਡਿਤ ਸੀ ਉਹਨਾਂ ਨੂੰ ਪਤਾ ਲੱਗਾ, ਕੰਸ਼ ਦੇ ਪੰਡਤਾਂ ਨੂੰ, ਕਹਿੰਦੇ ਵੀ ਇੰਤਜ਼ਾਮ ਕਰੋ, ਇੱਥੇ ਬਿਠਾਓ ਇਹਨਾਂ ਨੂੰ। ਪਤਾ ਨਹੀਂ ਉਹਦੇ ਕੋਲ ਤਾਂ ਮਾੜਾ ਜਿਹਾ ਵੀ ਹੱਥ ਮਾਰਿਆ ਤਾਂ ਵੀ ਕਿੰਨੀਆਂ ਮੋਹਰਾਂ, ਤੇ ਆਪਾਂ ਇੱਥੇ ਆਉਂਦਿਆਂ ਦਾ ਸਵਾਗਤ ਕਰਨਾ, ਆਹ ਕਰਨਾ, ਆਹ ਕਰਨਾ, ਕੁਦਰਤੀ ਹੋਇਆ ਕਰਨਾ। ਜਿਹਦੇ ਅੰਦਰ ਧੰਨ ਦਾ ਲਾਲਚ ਹੋਏਗਾ ਨਾ, ਉਹ ਅਮੀਰ ਬੰਦੇ ਦਾ ਸਵਾਗਤ ਕਰੇਗਾ, ਗਰੀਬ ਵੱਲ ਝਾਕਦਾ ਵੀ ਨਹੀਂ। ਉਹ ਅਮੀਰ ਕੋਲੋਂ ਕੁਛ ਮਿਲਣਾ, ਗਰੀਬ ਕੋਲੋਂ ਕੀ ਮਿਲਣਾ। ਹੁਣ ਇਹਨਾਂ ਨੇ ਤਿਆਰੀਆਂ ਕੀਤੀਆਂ, ਜਦ ਉਹ ਰਾਣੀ ਉੱਥੇ ਪਹੁੰਚਦੀ ਆ, ਅੱਗੋਂ ਹੋ ਕੇ ਮਿਲਦੇ ਆ ਵੀ ਆਓ ਜੀ, ਤੁਹਾਡਾ ਜਿਸ ਵੇਲੇ ਸੀ ਸੁਣਿਆ, ਬਹੁਤ ਤੁਹਾਡੇ ਵੱਡੇ ਵੀ ਆਉਂਦੇ ਸੀ ਇੱਥੇ, ਬੜੇ ਇੰਤਜ਼ਾਮ ਕੀਤੇ ਆ ਤੁਹਾਡੇ, ਜਿਸ ਤਰ੍ਹਾਂ ਤੁਸੀਂ ਸ਼ਾਹੀ ਮਹਿਲਾਂ ਵਿੱਚ ਰਹਿੰਦੇ ਹੋ। ਰਾਣੀ ਕਹਿਣ ਲੱਗੀ, ਉਹਨਾਂ ਬਣਦਾ ਨੇ ਪਿਆਰ, ਮੈਂ ਤਾਂ ਸ਼ਾਹੀ ਮਹਿਲ ਛੱਡ ਕੇ ਆਈ, ਤੁਸੀਂ ਮੇਰਾ ਇੰਤਜ਼ਾਮ ਕੀ ਕਰਨਾ ਸੀ? ਜੇ ਮੈਂ ਸ਼ਾਹੀ ਮਹਿਲਾਂ ਦੇ ਸੁੱਖ ਲੈਣੇ ਹੁੰਦੇ ਮੈਂ ਉੱਥੇ ਰਹਿੰਦੀ। ਕਹਿੰਦੇ ਤੁਸੀਂ ਰਹੋ ਤਾਂ ਸੀ, ਕਹਿੰਦੇ ਕਿੰਨੇ, ਮੈਂ ਤਾਂ ਜਿਸ ਪਿਆਰੇ ਦੇ ਦਰਸ਼ਨ ਕਰਨੇ ਨੇ ਮੈਂ ਉੱਥੇ ਜਾਣਾ। ਸਾਰਿਆਂ ਨੂੰ ਛੱਡਦਿਆਂ ਹੋਇਆ ਕਿੱਥੇ ਪਹੁੰਚਦੀ ਹੈ? ਜਿੱਥੇ ਭਗਤ ਰਵਿਦਾਸ ਜੀ ਨੇ ਆਪਣਾ ਆਸ਼ਰਮ ਬਣਾਇਆ ਹੋਇਆ ਸੀ, ਸੰਗਤਾਂ ਆਉਂਦੀਆਂ ਸੀ, ਸਤਸੰਗ ਹੁੰਦਾ ਸੀ, ਆਪਣਾ ਗੁਜ਼ਾਰਾ ਆਪਣੀ ਕੀਰਤਨਾ ਕਰਦੇ ਸੀ, ਸੰਗਤਾਂ ਵੱਲੋਂ ਜਿਹੜੀ ਮਾਇਆ ਆਉਂਦੀ ਸੀ ਉਹ ਸੰਗਤਾਂ ਦੇ ਭਲੇ ਵਾਸਤੇ ਲਾਉਂਦੀ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਭਾਈ ਮਦਾਨਾ ਜੀ ਪੁੱਛਦੇ ਨੇ, ਜਨਮ ਸਾਖੀ ਵਿੱਚ ਆਉਂਦਾ, ਸੱਚੇ ਪਾਤਸ਼ਾਹ ਇਹ ਭਗਤ ਕਬੀਰ ਜੀ ਏਡੇ ਵੱਡੇ ਭਗਤ ਕਿਵੇਂ, ਇੰਨਾ ਜਸ ਇਹਨਾਂ ਭਗਤਾਂ ਦਾ, ਇੰਨਾ ਜਸ ਮਾਰ। ਕਹਿੰਦੇ ਭਾਈ ਮਰਦਾਨਾ, ਇਹ ਜਿਹੜੇ ਭਗਤ ਨੇ ਨਾ, ਇਹਨਾਂ ਨੇ ਆਪਣੇ ਪਰਿਵਾਰ ਦਾ ਗੁਜ਼ਾਰਾ ਆਪਣੀ ਕਿਰਤ ਕਰਕੇ ਕੀਤਾ। ਜੇ ਹੁਣ ਚਾਹੁੰਦੇ ਆਪਾਂ ਇਤਿਹਾਸ ਪੜ੍ਹ ਕੇ ਵੇਖੀਏ ਕਿ ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਸੈਣ ਜੀ, ਇਹਨਾਂ ਦੇ ਸੇਵਕ ਤਾਂ ਵੱਡੇ ਵੱਡੇ ਰਾਜੇ ਸੀ। ਜੇ ਚਾਹੁੰਦੇ ਤਾਂ ਇਹ ਆਪਣੇ ਸੋਨੇ ਦੇ ਘਰ ਬਣਾ ਸਕਦੇ ਸੀ, ਪਰ ਨਹੀਂ, ਉਹ ਜੋ ਉਹਨਾਂ ਵੱਲੋਂ ਆਇਆ, ਚਾਹੇ ਮੀਰਾਂ ਵੱਲੋਂ, ਰਾਜਿਆਂ ਵੱਲੋਂ, ਸੰਗਤ ਵੱਲੋਂ, ਸੰਗਤ ਸੰਸਾਰ ਦੇ ਭਲੇ ਦੇ ਕੰਮ ਤੇ ਲਾ ਦਿੱਤੇ ਉਹਨਾਂ ਨੇ। ਆਪਣਾ ਜਿਹੜਾ ਨਿਰਵਾਹ ਸੀ ਉਹ ਆਪਣੀ ਕਿਰਤ ਚੋਂ ਕਰਦੇ ਸੀ। ਭਗਤ ਕਬੀਰ ਜੀ ਕੱਪੜਾ ਬਣਿਆ ਕਰਦੇ ਸੀ, ਭਗਤ ਦਾਸ ਜੀ ਜੋੜੇ ਗਾਉਂਦੇ ਸੀ, ਤੇ ਭਗਤ ਨਾਮਦੇਵ ਜੀ ਚੰਦੇ ਛਾਪਦੇ ਸੀ। ਇਸੇ ਤਰ੍ਹਾਂ ਭਗਤ ਸੈਨ ਜੀ ਵੀ ਡਿਊਟੀ ਕਰਦੇ ਸੀ। ਹੁਣ ਜਿਸ ਵੇਲੇ ਰਾਣੀ ਆਈ ਉਸ ਆਸ਼ਰਮ ਦੇ ਵਿੱਚ, ਹੁਣ ਸਾਦਾ ਜਿਹਾ ਆਸ਼ਰਮ ਹੈ ਪਰ ਪਿਆਰ ਵਾਲੀਆਂ ਸੰਗਤਾਂ, ਉਸ ਵੇਲੇ ਨੇ ਆ ਕੇ ਨਮਸਕਾਰ ਕੀਤੀ, ਮੱਥਾ ਟੇਕਿਆ, ਬੇਨਤੀ ਕੀਤੀ, ਮਹਾਰਾਜ ਮੇਰੇ ਤੇ ਕਿਰਪਾ ਕਰੋ, ਇਹ ਜਿਹੜਾ ਜਨਮ ਹੈ ਨਾ ਮੇਰਾ ਲੇਖੇ ਚ ਲੱਗ ਜਾਵੇ, ਇਸ ਪ੍ਰਕਾਰ ਦੀ ਬੇਨਤੀ ਕੀਤੀ। ਇਹ ਜਨਮ ਤੁਹਾਰੇ ਲੇਖੇ, 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 ਜਨਮ ਤੁਹਾਰੇ, ਜਨਮ ਤੁਹਾਰੇ ਲੇਖੇ, ਜਨਮ ਤੁਹਾਰੇ ਲੇਖੇ, ਬਹੁਤ ਜਨਮ ਪਿਛੜੇ ਤੇ ਮਾਧੋ, 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 ਸਤਿ ਸ਼੍ਰੀ ਅਕਾਲ।
जन्म तुम्हारे लेखे जन्म तुम्हारे लेखे सर दीन दयाल ना तुम सर अब दयार क्या चीज है बचनी तोर मोर मन माना जन को पूर्ण हम बल बल जाओ मैया का कारण कम ना बोल बहुत जन्म बिछड़े थे मां गहरे विदास आस लग जीव
बहुत जन्म बिछड़े थे माधो यह जन्म तुम्हारे लिखे इस प्रकार की बेनती की मन विच कोई हंकार मान नहीं कि मैं राणी हां असी राज घराने दे रहन वाले शाही महल साडे कोल खजाने भरे हुए ने नहीं बिल्कुल नहीं सेवक बन के आई सासन जेड़ा कुछ बन के आंदा वह खाली रह जाया कर जेड़ा बन के आंदा संत महाराज जी एक साखी सुनाया करदे कि एक महापुरुषां दे आश्रम ते एक चौधरी आ गया लग के लगा बाबा जी मैं तुहाडे कोल रहना हुण इत्थे और मेरे आउण नाल ना तुहाडे आश्रम की बड़ी शोभा वधेगी बड़े लोग आउणगे मेरे वल्लों वेख के पहले ही कहण लग पए वी जे मैं मेरे करके आउंदे मैं अमीर बंदा मैं इलाके का चौधरी हाँ जदों मैनूं सेवा करदे हुण देखणगे होर बड़े आउणगे महापुरशां विचार कीती भी आउंदा ही लग पिया है करन कल नूं इहने रौला पाउणा ही पाउणा महापुरशां ने कीता कि पित्तल दी गागर मंगाई ते एक पारस दी वट्टी मंगाई कहिंदे भाई आ देख पारस दी वट्टी है कहिंदे अच्छा जी उहदे दुआले पतला कागज लपेट के पित्तल दी गागर च रख दित्ता पिछले कमरे च रखा दित्ती ਇਹ ਹੁਣ ਸੇਵਾ ਕਰਨ ਲੱਗ ਪਿਆ ਜੇ ਜੋੜੇ ਝਾੜਦਾ ਤਾਂ ਜੇ ਝਾੜੂ ਮਾਰਦਾ ਤਾਂ ਪੱਖਾ ਚੱਲਦਾ ਤਾਂ ਜੇ ਕਿਤੇ ਲੰਗਰ ਸੇਵਾ ਕਰਦਾ ਤਾਂ ਜੇ ਹੋਰ ਕਿਤੇ ਸੇਵਾ ਕਰਦਾ ਜਿਹੜਾ ਇਹਦੇ ਕੋਲ ਆਉਂਦਾ ਨਾ ਕਹਿੰਦਾ ਦੇਖਿਆ ਮੈਂ ਏਡਾ ਵੱਡਾ ਬੰਦਾ ਹੋ ਕੇ ਸੇਵਾ ਕਰਨ ਡਿਆ ਕਹਿੰਦਾ ਕੋਈ ਛੋਟੀ ਗੱਲ ਹੈ ਘਰ ਬਾਰ ਛੱਡ ਕੇ ਸੇਵਾ ਕਰਨੀ ਇਹ ਕਰਦਿਆਂ ਕਰਦਿਆਂ 12 ਸਾਲ ਲੰਘ ਗਏ ਤਿਰਫਿੜ ਵਿੱਚ ਵੀ ਕਰਿਆ ਕਰੇ ਇੱਕ ਦਿਨ ਸਿੱਧਾ ਹੀ ਹੋ ਗਿਆ ਕਹਿਣ ਲੱਗਾ ਮਹਾਰਾਜ ਕੀ ਫਾਇਦਾ ਹੋਇਆ ਤੁਹਾਡੇ ਕੋਲ ਆਉਣ ਦਾ 12 ਸਾਲ ਲੰਘ ਮੇਰਾ ਤਾਂ ਕੁਝ ਬਣਿਆ ਹੀ ਨਹੀਂ ਇਹਨੂੰ ਤਾਂ ਘਰ ਬੈਠੇ ਰਹਿੰਦੇ ਉਹ ਹੁੰਦਾ ਤੇ ਕਸੂਰ ਆਪਣਾ ਹੈ ਕੱਢਦੇ ਸੰਤਾਂ ਦਾ ਕਸੂਰ ਹੈ ਮਹਾਤਮਾ ਕਹਿੰਦੇ ਭਾਈ ਜੇ ਨਹੀਂ ਕੁਝ ਬਣਿਆ ਇਹ ਫਿਰ ਤੈਨੂੰ ਪਤਾ ਕਿਉਂ ਨਹੀਂ ਬਣਿਆ ਕਹਿੰਦੇ ਮਹਾਰਾਜ ਮੈਂ ਦੇਖੋ ਮੈਂ ਸੇਵਾ ਨਹੀਂ ਕਰਦਾ ਕਿੰਨੇ ਗਵਾਹ ਹੈ ਦੇਖ ਲਓ ਸੰਗਤ ਨੂੰ ਪੁੱਛ ਲਓ ਆਪਣੀ ਨੂੰ ਮੇਰਾ ਬਣਿਆ ਕਿਉਂ ਨਹੀਂ ਕੁਝ ਮਹਾਂਪੁਰਸ਼ ਕਹਿੰਦੇ ਤੈਨੂੰ ਦੱਸਣੇ ਤੈਨੂੰ ਯਾਦ ਹੈ ਵੀ ਜਦ ਤੂੰ ਆਇਆ ਸੀ ਅਸੀਂ ਪਾਸ ਦੀ ਵੱਟੀ ਪਿੱਤਲ ਦੀ ਗਾਗਰ ਚ ਰੱਖੀ ਸੀ ਕਹਿੰਦੇ ਹਾਂ ਕਹਿੰਦੇ ਜਾ ਕੱਢ ਕੇ ਲਿਆ ਅੰਦਰ ਜਿਸ ਵੇਲੇ ਉਹ ਗਾਗਰ ਨੇ ਜਾ ਕੇ ਅੰਦਰ ਦੇਖੀ ਉਸੇ ਤਰ੍ਹਾਂ ਪਿੱਤਲ ਦੀ ਵਿੱਚ ਵੱਟੀ ਪਈ ਹੋਈ ਹੈ ਪਾਸ ਦੀ ਗਾਗਰ ਉਸੇ ਤਰ੍ਹਾਂ ਪਿੱਤਲ ਦੀ ਹੈ ਬਾਹਰ ਲੈ ਆਇਆ ਕਹਿਣ ਲੱਗਾ ਮਹਾਂਪੁਰਸ਼ੋ ਮੈਂ ਵੀ 12 ਸਾਲ ਰਿਹਾ ਇੱਥੇ ਮੇਰਾ ਵੀ ਕੁਝ ਨਹੀਂ ਬਣਿਆ ਪਾਸ ਦੀ ਵੱਟੀ ਪਿੱਤਲ ਦੀ ਗਾਗਰ ਚ ਪਈ ਰਹੀ ਹੈ ਪਿੱਤਲ ਦੀ ਗਾਗਰ ਦਾ ਵੀ ਕੁਝ ਨਹੀਂ ਬਣਿਆ ਨਾ ਤੁਹਾਡੀ ਵੱਟੀ ਨੇ ਕੁਛ ਕੀਤਾ ਪਾਸ ਦੀ ਨੇ ਨਾ ਤੁਸਾਂ ਮੇਰਾ ਕੁਛ ਕੀਤਾ ਆਪਾਂ ਖਾਲੀ ਆ ਦੋਵੇਂ ਗਾਗਰ ਵੀ ਐਵੇਂ ਰਹਿ ਗਈ ਮੈਂ ਵੀ ਐਵੇਂ ਰਹਿ ਗਈ ਮਹਾਂਪੁਰਸ਼ ਕਹਿੰਦੇ ਆ ਜਾ ਤੈਨੂੰ ਦੱਸ ਰਹੇ ਮਹਾਂਪੁਰਸ਼ ਨੇ ਪਾਸ ਦੀ ਵੱਟੀ ਕੱਢੀ ਜਿਹੜਾ ਦੁਆਲੇ ਪਤਲਾ ਪੜਦਾ ਸੀ ਉਹ ਲਾਇਆ ਲਾ ਕੇ ਜਿਸ ਵੇਲੇ ਉਹ ਗਾਗਰ ਦੇ ਨਾਲ ਉਹ ਲਾਇਆ ਉਸ ਵੇਲੇ ਸੋਨਾ ਬਣ ਗਿਆ ਕਹਿੰਦੇ ਦੇਖ 12 ਸਾਲ ਕੁਝ ਨਹੀਂ ਬਣਿਆ ਹੁਣ ਦੇਰ ਨਹੀਂ ਲੱਗੀ ਕਾਰਨ ਕੀ ਹੈ ਇਹਦੇ ਦੁਆਲੇ ਪੜਦਾ ਸੀ ਗਾਗਰ ਦੇ ਤੇ ਪਾਸ ਦੀ ਵੱਟੀ ਦੇ ਵਿਚਾਰ ਇੱਕ ਪੜਦਾ ਆ ਗਿਆ ਪਤਲਾ ਇਸੇ ਤਰ੍ਹਾਂ ਪਿਆਰ ਆ ਤੇਰੇ ਅੰਦਰ ਵੀ ਹਉਮੈ ਦਾ ਪੜਦਾ ਠੀਕ ਤੁਰਿਆ 12 ਸਾਲ ਪਰ ਤੇਰਾ ਕੁਝ ਬਣਿਆ ਨਾ ਤੇਰਾ ਵੀ ਸੋ ਜਿਹਦੇ ਅੰਦਰ ਇਹ ਹੁੰਦਾ ਹੈ ਉਹ ਸਾਸੰਗ ਹੀ ਖਾਲੀ ਰਹਿ ਜਾਇਆ ਕਰਦਾ ਜਿਹਦੇ ਅੰਦਰ ਸੇਵਾ ਭਾਵ ਹੈ ਉਹ ਬਖਸ਼ਾਂ ਹੋ ਜਾਇਆ ਕਰਦੀਆਂ ਸੋ ਜਦੋਂ ਆਪਾਂ ਗੁਰੂ ਦੇ ਦਰ ਤੇ ਆਉਣਾ ਹੈ ਸਾਧਸੰਗ ਜੀ ਬਿਲਕੁਲ ਖਾਲੀ ਹੋ ਗਏ ਕੁਝ ਬਣ ਕੇ ਨਹੀਂ ਆਉਣਾ ਸਾਧਸੰਗ ਬਾਬਾ ਫਰੀਦ ਜੀ ਜਿਸ ਵੇਲੇ ਕਠਿਨ ਤਪੱਸਿਆ ਕੀਤੀ ਸੀ ਨਾ ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੈ ਕਾਲ ਆਹ ਹਾਲਤ ਹੋ ਗਈ ਸੀ
ਉਸ ਵੇਲੇ ਪੂਰਨ ਮਹਾਂਪੁਰਸ਼ ਇੱਕ ਮਿਲੇ, ਉਹਨਾਂ ਕਿਹਾ ਬਾਬਾ ਫਰੀਦ ਜੀ ਆਹ ਨਾ ਕਰੋ, ਤਾਨਾ ਤਪਾਏ ਤੰਦੂਰ ਜਿਉਂ ਬਾਲਣ ਹਾਡਣਾ ਬਾਲ ਐਸੇ ਮਜਨੂੰ ਦੇ, ਮੁਰਸ਼ਦ ਦੇ ਲੜ ਲੱਗਦਾ ਜਾ ਕੇ, ਜਾ ਪੂਰਾ ਮੁਰਸ਼ਦ ਲੜ। ਤਪੱਸਿਆ ਛੱਡ ਕੇ ਬਾਬਾ ਫਰੀਦ ਜੀ ਮਹਾਂਪੁਰਸ਼ ਬਖਤਾਰਦੀਨ ਕਾਕੀ ਉਹਨਾਂ ਦੀ ਸ਼ਰਨ ਚ ਗਏ। ਜਿਸ ਵੇਲੇ ਉੱਥੇ ਗਏ ਤਾਂ ਕੀ ਕੌਤਕ ਕੀਤਾ, ਉਹਨਾਂ ਨੇ ਬੱਚਿਆਂ ਨਾਲ ਗੇਂਦ ਖੇਡ ਰਹੇ ਸੀ। ਬਾਬਾ ਫਰੀਦ ਜੀ ਨੇ ਵਿਚਾਰ ਕੀਤੀ ਵੀ ਮੈਂ ਇਹਨਾਂ ਦਾ ਸੇਵਕ ਬਣਨ, ਪਤਾ ਤੇ ਲੱਗਣਾ ਚਾਹੀਦਾ, ਸੇਵਕ ਤੇ ਇਹਨਾਂ ਦੇ ਹੋਰ ਵੀ ਬਥੇਰੇ ਹੈ, ਪਤਾ ਲੱਗੇ ਕੋਈ ਖਾਸ ਆਇਆ, ਆਪਾਂ ਆਪ ਦਿਖਾਈਏ ਤੇ ਸਹੀ ਕੁਛ। ਬਾਬਾ ਫਰੀਦ ਜੀ ਨੇ ਨਿਗਾਹ ਕੀਤੀ, ਗੇਂਦ ਉੱਤੇ ਟਿਕਾ ਦਿੱਤੀ ਆਕਾਸ਼ ਵਿੱਚ। ਮੁਰਸ਼ਦ ਨੇ ਦੇਖਿਆ ਵੀ ਕੌਣ ਆ ਗਿਆ ਸ਼ਕਤੀਆਂ ਦਿਖਾਉਣ ਵਾਲਾ, ਫਰੀਦ ਹੈ। ਨਿਗਾਹ ਕੀਤੀ, ਗੇਂਦ ਥੱਲੇ ਡਿੱਗ ਪਈ। ਜਦ ਮੁਰਸ਼ਦ ਨਿਗਾਹ ਕੀਤੀ, ਗੇਂਦ ਥੱਲੇ ਡਿੱਗ ਪਈ। ਫਰੀਦ ਨੂੰ ਕਹਿਣ ਲੱਗੇ ਜਾ ਵਾਪਸ ਚਲਾ ਜਾ, ਭਾਈ ਅਜੇ ਨੀ ਭਾਂਡਾ ਤਿਆਰ ਹੋਇਆ। ਫੇਰ ਆਇਆ ਦੁਬਾਰਾ ਮੁਰਸ਼ਦ, ਇੱਕ ਦਰਖਤ ਥੱਲੇ ਬੈਠਾ ਜਿਹਦੇ ਸਾਰੇ ਪੱਤੇ ਸੁੱਕੇ ਹੋਏ ਹੈ, ਛਾਂ ਥੋੜੀ ਹੈ, ਧੁੱਪ ਜ਼ਿਆਦਾ। ਕਹਿਣ ਲੱਗਾ ਮੇਰਾ ਮੁਰਸ਼ਦ ਹੋਵੇ ਧੁੱਪੇ ਪਵੇ, ਆਪਾਂ ਕਰਕੇ ਦਿਖਾਈਏ। ਉਹ ਐ ਨੀ ਪਤਾ ਕਿ ਉਹ ਮੁਰਸ਼ਦ ਦਾ ਖਜ਼ਾਨੇ ਦਾ ਮਾਲਕ ਹੈ। ਭਾਈ ਸਾਹਿਬ, ਭਾਈ ਮਤੀ ਦਾਸ ਜੀ ਮਾਰਦਾ ਸੀਤ, ਨੌਵੇਂ ਪਾਤਸ਼ਾਹ ਦਾ ਸੀਤ ਪ੍ਰਸ਼ਾਦ ਲੈ ਕੇ ਵਜਦ ਵਿੱਚ ਆ ਗਏ। ਕਹਿ ਲੱਗੇ ਮਾਂ ਜੀ ਹੁਕਮ ਕਰੋ ਵੀ ਮੈਂ ਦਿੱਲੀ ਤੇ ਲਾਹੌਰ ਦੇ ਛੈਣੇ ਵਜਾ ਦੇ। ਨੌਵੇਂ ਪਾਤਸ਼ਾਹ ਮਾਰੇ ਕਹਿੰਦੇ ਸ਼ਕਤੀ ਕਿੱਥੋਂ ਮਿਲੀ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ। ਉਹ ਮਾਰੇ ਕਹਿੰਦੇ ਅਸੀਂ ਸਭ ਕੁਝ ਸੰਭਾਲ ਕੇ ਬੈਠੇ ਹਾਂ, ਤੇਰੇ ਕੋਲ ਆਹ ਨੀ ਸੰਭਾਲੀ ਜਾਂਦੀ, ਅਸੀਂ ਇੱਥੇ ਸ਼ਕਤੀਆਂ ਦਿਖਾਉਣ ਨਹੀਂ ਆਏ, ਅਸੀਂ ਤਿਲਕ ਜੰਜੂ ਦੀ ਰਾਖੀ ਕਰਨੀ ਹੈ, ਧਰਮ ਦੀ ਰੱਖਿਆ ਕਰਨੀ ਹੈ, ਸੰਸਾਰ ਦਾ ਭਲਾ ਕਰਨਾ ਅਸੀਂ। ਤੂੰ ਸਾਡੇ ਕੋਲ ਸ਼ਕਤੀਆਂ ਪਾ ਕੇ ਸਾਨੂੰ ਹੀ ਕਹਿੰਦਾ ਮੈਂ ਹੁਕਮ ਕਰੋ। ਬਾਬਾ ਫਰੀਦ ਜੀ ਨੇ ਹੁਣ ਖਿਆਲ ਕੀਤਾ, ਹੈ ਨੀ ਪਤਾ ਵੀ ਮੈਂ ਤਾਂ ਮੁਰਸ਼ਦ ਦੀ ਸ਼ਰਨੀ ਲੱਗਣਾ, ਉਹ ਤਾਂ ਮਾਲਕ ਨੇ, ਪਰ ਖਿਆਲ ਹੈ ਵੀ ਦਿਖਾਵਾਂ ਤਾਂ ਸਹੀ। ਨਿਗਾਹ ਕੀਤੀ, ਸੁੱਕਾ ਦਰਦ ਹਰਿਆ ਭਰਿਆ ਕਰ ਦਿੱਤਾ। ਮੁਰਸ਼ਦ ਦੇਖਿਆ ਵੀ ਹੈ ਅਜੇ ਵੀ ਇਹ ਦਿਖਾਉਣਾ ਨਹੀਂ ਹਟਦਾ। ਮੁਰਸ਼ਦ ਇੱਕ ਨਿਗਾਹ ਕੀਤੀ, ਸਾਰੇ ਫਿਰ ਉਸੇ ਤਰ੍ਹਾਂ ਕਰ ਦਿੱਤਾ। ਕਹਿੰਦੇ ਜਾ ਖਾਲੀ ਮੁੜ ਜਾ, ਵਾਪਸ ਜਾ ਜੇ ਨਹੀਂ ਤੂੰ। ਫੇਰ ਕਿਤੇ ਬਾਬਾ ਫਰੀਦ ਜੀ ਬਿਲਕੁਲ ਖਾਲੀ ਹੋ ਗਏ, ਨਿਮਾਣੇ ਹੋ ਕੇ ਮੁਰਸ਼ਦ ਦੀ ਸ਼ਰਨ ਵਿੱਚ ਆਏ। ਫੇਰ ਉਹਨਾਂ ਨੇ 14 ਸਾਲ ਸੇਵਾ ਕੀਤੀ, ਫੇਰ ਬਖਸ਼ਿਸ਼ ਹੋਈ। ਸੋ ਆਉਣਾ ਕਿਵੇਂ ਹੈ, ਆਪ ਗਵਾਏ ਸੇਵਾ ਕਰੇ ਤਾਂ ਛਪਾਏ ਮਨ, ਆਪਣਾ ਆਪ ਗਵਾ ਕੇ। ਹੁਣ ਇਹ ਰਾਣੀ ਜਿਹੜੀ ਨਾ ਨਿਮਰਤਾ ਵਾਲੀ ਸੀ, ਨਿਮਾਣੀ ਹੋ ਕੇ ਆਈ, ਰਾਣੀ ਬਣ ਕੇ ਨਹੀਂ ਆਈ, ਸੇਵਕ ਬਣ ਕੇ ਆਈ। ਭਗਤ ਗੁਰਦਾਸ ਜੀ ਨੂੰ ਇੱਕ ਆਮ ਮਨੁੱਖ ਨਹੀਂ ਸਮਝ ਰਹੀ, ਰੱਬ ਦਾ ਰੂਪ ਸਮਝ ਰਹੀ। ਮੇਤੇ ਕਿਰਪਾ ਕਰੋ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ, ਇਉਂ ਬੇਨਤੀਆਂ ਕਰਦੇ। ਮੈਨੂੰ ਦਰਸ਼ਨ ਕਰਕੇ ਮਨ ਸ਼ਾਂਤ ਹੋ ਗਿਆ, ਮੈਂ ਨਾਮ ਦੀ ਮਹਿਮਾ ਸੁਣੀ ਹੈ, ਮੇਰਾ ਮਨ ਤਪਦਾ ਹਿਰਦਾ ਸ਼ਾਂਤ ਹੋ ਗਿਆ। ਇਹ ਨਿਸ਼ਾਨੀ ਹੁੰਦੀ ਹੈ ਸਾਧਸੰਗ ਦੀ, ਜਿੱਥੇ ਵਾਹਿਗੁਰੂ ਦੇ ਪਿਆਰੇ ਉਹਦੇ ਨਾਲ ਜੁੜੇ ਹੋਏ ਨੇ, ਉਹਦੇ ਪਿਆਰ ਵਿੱਚ ਬਾਣੀ ਪੜ੍ਹਦੇ, ਉਹਦਾ ਜਸ ਕਰਦੇ ਨੇ, ਉਹ ਨਿਸ਼ਾਨੀ ਆ ਦੱਸੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ। ਜਿਸ ਭੇਟ ਤਰੀਏ ਜੀ, ਜਿਸ ਭੇਟ ਤਰੀਏ ਜੀ, ਜਿਸ ਭੇਟ ਤਰੀਏ, ਜਿਸ ਭੇਟ ਤਰੀਏ ਜੀ, ਇਹ ਨਿਸ਼ਾਨੀ ਸਾਧ ਕੀ, ਇਹ ਨਿਸ਼ਾਨੀ ਸਾਧ ਕੀ, ਇਹ ਨਿਸ਼ਾਨੀ ਸਾਧ ਕੀ, ਇਹ ਨਿਸ਼ਾਨੀ ਸਾਧ ਕੀ, ਜਿਸ ਭੇਟ ਤਰੀਏ ਜੀ, ਜਿਸ ਭੇਟ ਤਰੀਏ ਜੀ, ਇਹ ਨਿਸ਼ਾਨ
سادگی جس پیٹت دریا جم کنکر نیڑ نہ آوئی جم کنکر نیڑ نہ آوئی پھر بہر نہ مریے بھو ساگر سنسار دیکھ ਭਵ ਸਾਗਰ ਸੰਸਾਰ ਵਿਖ ਸੋ ਪਾਰ ਉਤਰੀਏ ਹਰ ਗੁਣ ਗੂੰਜੋ ਹਰ ਗੁਣ ਗੂੰਜੋ ਮਨ ਸਤਮਾਲ ਬਹਰੀਏ ਨਾਨਕ ਪ੍ਰੀਤਮ ਮਿਲ ਰਹੇ ਨਾਨਕ ਪ੍ਰੀਤਮ ਮਿਲ ਰਹੇ ਪਾ ਬ੍ਰਹਮ ਨਰ ਹਰੀਏ ਇਹ ਨਿਸ਼ਾਨੀ
ਕੀ ਨਿਸ਼ਾਨੀ ਹੈ ਮਾਰ ਕਹਿੰਦੇ ਇਹ ਨਿਸ਼ਾਨੀ ਸਾਧਕੀ ਜਿਸ ਭੇਟ ਤਤਰੀਏ ਜਮ ਕੰਕਰ ਨੇੜ ਨਾ ਆਵਈ ਫਿਰ ਬੋੜ ਨਾ ਮਰੀ ਭਾਵ ਸਾਗਰ ਸੰਸਾਰ ਬਿਖ ਸੋ ਪਾਰ ਉਤਰੀ ਸੋ ਆਹ ਨਿਸ਼ਾਨੀ ਹੈ ਪਿਆਰਿਓ ਪਰਮੇਸ਼ਰ ਦੇ ਪਿਆਰਿਆਂ ਦੀ ਉਹਨਾਂ ਦੇ ਦਰਸ਼ਨ ਉਹਨਾਂ ਦੇ ਬਚਨ ਉਹਨਾਂ ਸਤਸੰਗ ਸੁਣਨ ਦਾ ਜਿਹੜਾ ਫਲ ਹੈ ਜਦੋਂ ਉਸ ਉਹਦੇ ਵਿੱਚ ਆ ਜਾਏਗਾ ਮਨੁੱਖ ਤਬ ਦਾ ਹਿਰਦਾ ਸ਼ਾਂਤ ਹੋ ਜਾਏਗਾ ਸਰ ਹੁਣ ਦੂਸਰੇ ਪਾਸੇ ਕੀ ਹੁੰਦਾ ਹੈ ਇਹ ਤਾਂ ਹੈਗਾ ਸੱਚ ਦੂਸਰੇ ਪਾਸੇ ਕੀ ਹੈ ਜਿੱਥੇ ਮਨ ਨੂੰ ਸ਼ਾਂਤੀ ਨਹੀਂ ਸਤਸੰਗ ਦੀ ਮਨ ਤਪਦਾ ਸ਼ਾਂਤ ਹੋਇਆ ਹੀ ਨਹੀਂ ਉੱਥੇ ਫਾਇਦਾ ਕੀ ਹੈ ਲਾਭ ਕੀ ਹੈ ਬੜੇ ਭੁਲੇਖੇ ਪਾਏ ਜਾਂਦੇ ਅੱਜ ਕੱਲ ਪਰਸੋਂ ਮੈਂ ਰਾਜ ਸੰਗਤ ਨੂੰ ਬੇਨਤੀ ਕੀਤੀ ਸੀ ਉੱਥੇ ਇੰਗਲੈਂਡ ਪ੍ਰੇਮੀ ਮਿਲੇ ਕਿਵੇਂ ਲੋਕਾਂ ਨੂੰ ਬੁੱਧੂ ਬਣਾਇਆ ਜਾਂਦਾ ਜਿਵੇਂ ਇੱਕ ਵਾਰ ਮਹਾਂਪੁਰਸ਼ਾਂ ਨੇ ਦੱਸਿਆ ਸੀ ਨਾ ਵੀ ਆਪਣਾ ਕੈਲੀਫੋਰਨੀਆ ਤੋਂ ਫੋਨ ਆਇਆ ਸੀ ਵੀ ਕੋਈ ਆਇਆ ਕੁਝ ਮੱਥੇ ਚ ਲੈਟ ਜਗਾ ਦਿੰਦੇ ਆ ਇਸ ਤਰ੍ਹਾਂ ਹੁੰਦਾ ਉਹ ਹੁੰਦਾ ਕੀ ਹੈ ਹੁਣ ਉਹ ਪ੍ਰੇਮੀ ਕਹਿੰਦੇ ਵੀ ਅਸੀਂ ਕਿਹਾ ਚਲੋ ਵੀ ਕੁਝ ਬਣ ਜਾਵੇ ਸਾਡਾ ਹੁਣ ਢੰਗ ਕੀ ਕਹਿੰਦੇ ਵਰਤਦੇ ਹੋ ਕਹਿੰਦੇ ਬਿਠਾ ਲਿਆ ਸਾਰੇ ਕਿਹਾ ਵੀ ਅੱਖਾਂ ਮੀਟ ਲਓ ਵੀ ਅੱਖਾਂ ਨਹੀਂ ਖੋਲਣੀਆਂ ਤੇ ਤੁਹਾਡੇ ਤੇ ਹੁਣ ਕਿਰਪਾ ਕਰਨੀ ਹੈ ਤੁਹਾਡੇ ਜੋਤ ਜਗਾਉਣੀ ਉਹ ਇੱਕ ਬਲਬ ਜਿਹੜਾ ਨਾ ਬਹੁਤ ਤੇਜ਼ ਉੱਤੇ ਲਾਇਆ ਹੋਇਆ ਉਹਦਾ ਜਿਹੜਾ ਸਵਿੱਚ ਹੈ ਉਹ ਆਪਣੇ ਕੋਲ ਰੱਖਿਆ ਆਫ ਆਨ ਕਰਨ ਵਾਲਾ ਜਦੋਂ ਦੇਖਿਆ ਸਾਰੇ ਅੱਖਾਂ ਮੀਟੀਆਂ ਉਹ ਹੈ ਆਫ ਆਨ ਕਰਕੇ ਚੱਲ ਘਰ ਆ ਜਾ ਮਾਰਨਾ ਤੁਸੀਂ ਆਮ ਕਿਤੇ ਦੇਖ ਲਿਓ ਹਨੇਰੇ ਚ ਪਹਿਲਾਂ ਬਹਿ ਜਾਓ ਤੇਜ਼ ਲਾਈਟ ਵਾਲਾ ਬਲਬ ਹੋਵੇ ਤੁਸੀਂ ਅੱਖਾਂ ਬਿਲਕੁਲ ਮੀਟੋ ਜਦ ਆਨ ਕਰੋਗੇ ਨਾ ਤੁਹਾਡੇ ਇੱਥੇ ਲਾਲ ਲਾਲ ਹੁੰਦੇ ਸੀ ਹਾਂ ਭਾਈ ਹੋਇਆ ਪਿਆ ਲਿਸ਼ਕਾਰਾ ਹਾਂਜੀ ਉਹ ਕਹੀਏ ਨੇ ਸਾਡੇ ਆਹ ਜੋਤ ਸਾਨੂੰ ਜੀ ਜੋਤ ਦਿਖਾ ਦਿੱਤੀ ਉਹਨਾਂ ਨੇ ਬੜੇ ਜੀ ਉਹ ਤਾਂ ਬੜੇ ਜਾ ਰਹੇ ਐਡਾ ਧੋਖਾ ਕਿਸੇ ਦਾ ਰੰਬੇ ਦੇ ਨਾਲ ਇਸ ਤਰ੍ਹਾਂ ਘਾਹ ਖੋਦਾ ਸੀ ਰੰਬਾ ਕਮਾਇਆ ਚ ਨੱਕ ਕੱਟਿਆ ਗਿਆ ਉਹਨੇ ਕਿਹਾ ਵੀ ਆਪਾਂ ਤਾਂ ਹੁਣ ਕਿਸੇ ਨੇ ਨਾ ਨੱਕ ਕਟਾਈ ਕਹਿਣਾ ਬਹਿ ਨਹੀਂ ਦੇਣਾ ਉਹਨੇ ਖਾਸ ਲਿਬਾਸ ਪਹਿਨ ਲਿਆ ਜਿਸ ਵੇਲੇ ਕਿਸੇ ਨੇ ਪੁੱਛਿਆ ਮਹਾਰਾਜ ਕੀ ਕਹਿੰਦੇ ਭਾਈ ਨੱਕ ਕਟਾਉਣ ਨਾਲ ਬ੍ਰਹਮ ਦੇ ਦਰਸ਼ਨ ਹੁੰਦੇ ਉਹਨੇ ਕਿਹਾ ਖਰੇ ਉਸ ਤਰ੍ਹਾਂ ਹੋਣੇ ਕਿ ਨਹੀਂ ਹੋਣੇ ਕਿੱਥੇ ਧੂਣੀਆਂ ਤਾਉਣੀਆਂ ਜਲ ਧਾਰੇ ਕਰਨੇ ਕਿਹਾ ਮਹਾਰਾਜ ਕਿਰਪਾ ਕਰ ਦੋ ਵੀ ਜੇ ਨੱਕ ਟਾਇਆ ਹੋ ਜਾਂਦੇ ਆ ਕਰ ਦੋ ਮੇਰੇ ਤੇ ਕਿਰਪਾ ਜਦ ਉਹਦਾ ਨੱਕ ਕੱਟਿਆ ਖੂਨ ਦੀ ਧੀਰੀ ਚੱਲੀ ਉਹਨੇ ਕਿਹਾ ਮਹਾਰਾਜ ਦਰਸ਼ਨ ਨਹੀਂ ਹੋਏ ਕਹਿੰਦੇ ਬਸ ਇੰਨੀ ਗੱਲ ਹੈ ਮੈਂ ਗੁਰੂ ਤੂੰ ਚੇਲਾ ਗੱਲ ਸੁਣ ਲੈ ਚੰਗੀ ਤਰ੍ਹਾਂ ਔਰ ਆਪਾਂ ਹੋਰ ਵੀ ਕਿਸੇ ਦਾ ਨੱਕ ਨਹੀਂ ਰਹਿਣ ਦੇਣਾ ਤੂੰ ਜਿਹੜਾ ਆਵੇ ਤੂੰ ਕਹੀ ਹਾਂ ਜਿਸ ਵੇਲੇ ਗੁਰੂ ਇਹ ਮਹਾਰਾਜ ਜੀ ਨੱਕ ਕੱਟਦੇ ਆ ਨਾ ਉਸ ਵੇਲੇ ਬ੍ਰਹਮ ਦੇ ਦਰਸ਼ਨ ਹੋ ਜਾਂਦੇ ਲੱਗੇ ਲੋਕੀ ਨੱਕ ਕਟਾਉਣ ਹੁਣ ਜਿਹਦਾ ਕੱਟਿਆ ਜਾਵੇ ਉਹ ਤੇ ਦੱਸੇ ਨਾ ਉਹ ਦੂਜੇ ਨੂੰ ਕਿ ਹਾਂਜੀ ਉਸ ਵੇਲੇ ਦਰਸ਼ਨ ਵੀ ਸਾਡਾ ਕੱਖ ਰਿਹਾ ਨੀ ਦੂਜੇ ਦਾ ਕਿਉਂ ਰਵੇ ਜੇ ਦੱਸਦੇ ਆ ਤੇ ਨਾ ਦੂਜਿਆਂ ਕਟਾਉਣੇ ਨੀ ਜੇ ਦੱਸਦੇ ਨੇ ਤੇ ਦੂਜਿਆਂ ਨੇ ਕਟਾਉਣੇ ਹੀ ਨੀ ਹਾਂਜੀ ਬਿਲਕੁਲ ਜੀ ਵੇਖੋ ਜੀ ਧੁੰਦ ਚ ਲਗਾਰੇ ਪੈਣਗੇ ਜਾਂ ਨੱਕ ਕਟਾਓਗੇ ਤੁਸੀਂ
ਇੱਕ ਚਲਾਕ ਆਦਮੀ ਇੱਕ ਵਾਰੀ ਉਹਨੇ ਕਿਹਾ ਰਾਜੇ ਨੂੰ ਠੱਗੀਏ, ਰਾਜੇ ਕੋਲ ਚਲਾ ਗਿਆ, ਕਹਿੰਦਾ ਮਹਾਰਾਜ ਮੈਂ ਕੱਪੜਾ ਬੁਣਨਾ ਔਰ ਬਹੁਤ ਕਮਾਲ ਦਾ ਮੇਰੇ ਅੰਦਰ ਰੀਝ ਹੈ, ਮੈਂ ਤੁਹਾਡੀ ਪੱਗ ਇਹੋ ਜੀ ਬਣਾਉਣੀ ਹੈ ਕਿਸੇ ਬਾਦਸ਼ਾਹ ਨੇ ਨਬੱਧੀ ਹੋਇਆ ਝਲਕਾਰੇ ਚਮਕਾ ਮਾਰੇ ਪੱਗ ਤੇ ਨਾਮ ਲੈਣਾ ਹੈ, ਕੁਛ ਬਖਸ਼ ਦੋ ਥੋੜੀ ਜਿਹੀ ਮਾਇਆ, ਮੈਂ ਤਿਆਰੀ ਕਰ ਲਾ, ਪਰ ਮੈਂ ਤਾਂ ਐਸੀ ਐਸੀ ਚੀਜ਼ਾਂ ਜੜਨੀਆਂ ਨੇ ਨਾ। ਕਹਿੰਦੇ ਵੀ ਠੀਕ ਹੈ। ਰਾਜਨ ਜਿਸ ਨੇ ਮਨਾਇਆ ਕਹਿੰਦਾ ਮਹਾਰਾਜ ਇੱਕ ਰਾਜਨ ਇੱਕ ਗੱਲ ਹੈ, ਸ਼ਰਤ ਹੈ ਮੇਰੀ। ਕਹਿੰਦੇ ਦੱਸ। ਕਹਿੰਦੇ ਪੱਗ ਤੇ ਬਣੇਗੀ ਕਬਾਲ ਦੀ, ਪਰ ਜਿਹੜਾ ਖੋਟਾ ਬੰਦਾ ਹੋਇਆ ਨਾ ਉਹਨੂੰ ਨਜ਼ਰ ਆਉਣੀ। ਕਹਿੰਦੇ ਚੱਲ ਫੇਰ ਕੀ ਖੋਟੇ ਨੂੰ ਆਉਂਦੇ ਸੀ, ਬਾਗ ਕਹਿੰਦੇ ਦਿਸਣੀ ਠੀਕ ਹੈ। ਕੁਛ ਮੋਹਰਾਂ ਲੈ ਲਈਆਂ, ਡੇਟ ਦੇ ਦਿੱਤੀ ਪਿਆ ਦੋ ਮਹੀਨੇ ਨੂੰ ਤਿਆਰ ਹੋਣੀ ਹੈ। ਜਿਸ ਵੇਲੇ ਮਹੀਨਾ ਕੁ ਲੰਘਿਆ, ਰਾਜਾ ਅਹਿਲਕਾਰਾਂ ਨੂੰ ਵਜ਼ੀਰਾਂ ਨੂੰ ਕਹਿੰਦਾ ਭਾਈ ਜਾਗ ਦਾ ਤਾਣਾ ਬਣਾ ਦੇਖ ਕੇ ਆਓ, ਉਹ ਕਿਸ ਤਰ੍ਹਾਂ ਦੀ ਪੱਗ ਤਿਆਰ ਹੋ ਰਹੀ ਹੈ, ਕਮ ਸੇ ਕਮ ਦੇਖੋ ਤਾਂ ਸਹੀ। ਜਾ ਕੇ ਉਹ ਦਸ ਬਾਰਾਂ ਬੰਦੇ ਉਹਨੇ ਭੇਜੇ, ਇਹ ਚਲਾਕ ਬੰਦਾ ਜਿਹੜਾ ਸੀ ਨਾ ਇਹਨੇ ਤੰਦ ਤਾਂ ਇੱਕ ਵੀ ਨਹੀਂ ਪਾਈ, ਉਵੇਂ ਕਿੱਲੀਆਂ ਦੋ ਪਾਸੇ ਗੱਡੀਆਂ ਉਧਰ ਵੀ ਉਧਰ ਵੀ, ਇੱਧਰ ਉਵੇਂ ਐਂ ਕਰਦਾ ਐਂ ਤੁਰਿਆ ਜਾਵੇ, ਇੱਧਰੋਂ ਐਂ ਕਰਦਾ ਐਂ ਤੁਰਿਆ ਜਾਵੇ। ਉਹ ਸਾਰਿਆਂ ਦੇਖਿਆ ਵੀ ਪੱਗ ਤਿਆਰ ਹੋ ਰਹੀ ਹੈ, ਹੁਣ ਦਿਸੇ ਕਿਸੇ ਨੂੰ ਕੱਖ ਨਾ। ਹੁਣ ਹਰ ਨੂੰ ਸ਼ੱਕ ਪੈ ਗਿਆ ਵੀ ਮੈਂ ਖੋਟਾ, ਮੈਨੂੰ ਨੀ ਦਿਸ ਰਹੀ, ਦੂਜਿਆਂ ਨੂੰ ਦਿਸ ਰਹੀ ਹੋਣੀ ਹੈ। ਇੱਕ ਨੇ ਫਟਾਫਟ ਕਹਿਤਾ ਵੀ ਪੱਗ ਬੜੀ ਸੋਹਣੀ, ਦੂਜਿਆਂ ਨੂੰ ਕਿਹਾ ਪੱਗ ਬੜੀ, ਅੰਦਰੇ ਅੰਦਰ ਕੁਝ ਸੋਚਣ ਵੀ ਹਰ ਇੱਕ ਨੂੰ ਵੀ ਦੂਜਿਆਂ ਦਿਸ ਰਹੀ ਮੈਨੂੰ ਨੀ ਦਿਸ ਰਹੀ, ਮੈਂ ਖੋਟਾ ਦੂਜੇ ਬੰਦੇ ਸਹੀ ਨੇ। ਸਾਰੇ ਆਖਣ ਹਾਂਜੀ ਪੱਗ ਬੜੀ। ਆ ਕੇ ਰਾਜਨ ਕਹਿ ਲੱਗੇ, ਰਾਜਨ ਵੀ ਪੱਗਾਂ ਤੁਸਾਂ ਬੜੀਆਂ ਵਰਦੀਆਂ ਵੀ ਜਿਹੜੀ ਇਹ ਪੱਗ ਬਣ ਰਹੀ ਨਾ ਕਮਾਲ ਦੀ, ਉਹਦੀ ਤੇ ਤਨ ਤਨ ਲਿਸ਼ਕਾਂ ਮਾਰਦੀ। ਉਹ ਜਿਹੜੀ ਡੇਟ ਦਿੱਤੀ ਸੀ, ਬੜਾ ਦਰਬਾਰ ਲੱਗਾ ਰਾਜੇ ਦਾ, ਇਹ ਚਲਾਕ ਬੰਦੇ ਨੇ ਕੀਤਾ, ਟੋਕਰੀ ਚ ਫੁੱਲ ਰੱਖੇ, ਵਿਚ ਕੱਖ ਨੇ ਰੱਖਿਆ, ਲਈ ਆਵੇ ਜਿਸ ਲਿਆ ਕੇ ਇਹਨੇ ਤਖ਼ਤ ਸਟੇਜ ਤੇ ਰੱਖੀ, ਲੋਕੀ ਤਾੜੀਆਂ ਮਾਰਨ, ਵਜ਼ੀਰ ਅਹਿਲਕਾਰ ਬੱਲੇ ਬੱਲੇ, ਕਮਾਲ ਦੀ ਪੱਗ ਹੈ, ਕਮਾਲ ਦੀ ਪੱਗ ਹੈ, ਲਿਸ਼ਕਾਂ ਮਾਰਦੀ ਹੈ। ਡਰ ਸਾਰਿਆਂ ਨੂੰ ਵੀ ਜਿਹਨੇ ਆਖਿਆ ਨਹੀਂ ਕਿਤੇ ਉਹਨੂੰ ਕਹਿੰਦੇ ਤੂੰ ਖੋਟਾ ਤਾਂ ਦੇ ਦੀ, ਸਾਰੇ ਆਖਣ ਬੜੀ ਵਧੀਆ ਬੈਠੇ ਆਖੀ, ਵੇਖਿਆ ਪੱਗ ਭਾਈ ਕਮਾਲ ਦੀ ਪੱਗ ਹੈ ਵੇਖੋ। ਜਦ ਰਾਜੇ ਦੇਖਿਆ, ਰਾਜੇ ਨੂੰ ਦਿਸਿਆ ਕੱਖ ਨਾ, ਰਾਜੇ ਸਮਝਿਆ ਸਾਰੇ ਸਹੀ ਨੇ, ਫਿਰ ਮੈਂ ਹੀ ਖੋਟਾ ਜਿਹੜੀ ਮੈਨੂੰ ਦਿਖਦੀ ਬਈ। ਜਦ ਸਾਰੇ ਕਹਿੰਦੇ ਪੱਗ ਕਮਾਲ ਦੀ ਹੈ, ਕਮਾਲ ਦੀ ਪੱਗ ਹੈ, ਇਹਦਾ ਮਤਲਬ ਮੈਂ ਖੋਟਾ, ਇਹ ਸਾਰੇ ਨੇ, ਮੈਂ ਕਿਵੇਂ ਕਹਿਦਾ ਨਹੀਂ ਪੱਗ। ਉਹ ਕਹਿਣ ਲੱਗਾ ਕਹਿੰਦਾ ਜੀ ਪੱਗ ਫੇਰ ਬੰਨੀ ਪੈਣਾ, ਨਾਮ ਦਿਓ ਮੈਨੂੰ ਪੱਗ ਠੀਕ ਹੈ। ਰਾਜਾ ਕਿਵੇਂ ਆਖਿਆ ਵੀ ਨਹੀਂ ਠੀਕ, ਰਾਜਾ ਕਹਿੰਦੇ ਵੀ ਪੱਗ ਕਮਾਲ ਦੀ ਹੈ, ਇਹਨੂੰ ਨਾਮ ਦਿਓ ਪਹਿਲਾਂ ਭਾਈ ਮੋਹਰਾਂ। ਉਹ ਮੋਹਰਾਂ ਲੈ ਕੇ ਤਿੱਤਰ ਹੋਇਆ। ਹੁਣ ਰਾਜੇ ਨੂੰ ਸਾਰੀ ਮਾਰੀ ਪੱਗ ਬੰਨੋ, ਕਹਿੰਦੇ ਠੀਕ ਹੈ। ਉਹ ਰਾਜੇ ਨੇ ਦੂਜੀ ਲਾ ਦਿੱਤੀ, ਇਹ ਉਵੇਂ ਫੁੱਲ ਚ ਹੱਥ ਐ ਮਾਰ ਕੇ, ਉਹਦਾ ਮਤਲਬ ਜੀ ਪਈ ਤੇ ਹੋਣੀ ਹੈ ਨਾ, ਮੈਨੂੰ ਨੀ ਦੇਦੀ, ਉਹੀ ਹੱਥ ਐ ਮਾਰ ਕੇ ਤੇ ਉਹੀ ਐ ਕਰੀ ਜਾਵੇ ਆਏ ਤੇ ਸਾਰੇ ਤਾੜੀਆਂ ਮਾਰ, ਰਾਜੇ ਦੀ ਜੈ ਜੈਕਾਰ ਬੱਲੇ ਬੱਲੇ ਦੀ, ਕਿਤੇ ਪੱਗ ਬੱਜੀ ਰਾਜੇ ਦੇ ਤੋ ਨੰਗੇ ਸਿਰ ਬੈਠਾ। ਉਹ ਮਹਾਤਮਾ ਆ ਗਿਆ ਇੱਕ ਇੰਨੇ ਚਿਰ ਨੂੰ, ਉਹ ਮਹਾਤਮਾ ਕਹਿੰਦਾ ਰਾਜਨ ਨੰਗੇ ਸਿਰ ਕਿਉਂ ਬੈਠਾ ਬਾਈ ਤੂੰ, ਰਾਜਾ ਹੋ ਗਏ, ਰਾਜਾ ਘਾਬਰ ਗਿਆ। ਜਦੋਂ ਮਹਾਤਮਾ ਨੇ ਕਿਹਾ ਨੰਗੇ ਸਿਰ ਬੈਠਾ, ਸਾਰੇ ਕਹਿੰਦੇ ਨੰਗੇ ਸਿਰ ਬੈਠਾ, ਉਹ ਰਾਜਾ ਕਹਿੰਦਾ ਤੁਸੀਂ ਮੈਨੂੰ ਕਹਿੰਦੇ ਪੱਗ ਬੜੀ ਵਧੀਆ। ਇਸ ਤਰ੍ਹਾਂ ਸਾਸ ਚ ਬ੍ਰਹਮ ਦੇ ਦਰਸ਼ਨ ਹੋਈ ਜਾਂਦੇ ਆ। ਉਹ ਜਿਹੜਾ ਆਵੇ ਨੱਕ ਕਟਾ ਲੇ ਬ੍ਰਹਮ ਦੇ ਦਰਸ਼ਨ, ਬ੍ਰਹਮ ਦੇ ਦਰਸ਼ਨ, ਬ੍ਰਹਮ ਦੇ ਦਰਸ਼ਨ। ਨੱਕ ਕੱਟਿਆਂ ਦਾ ਪੰਥ ਚੱਲ ਪਿਆ ਇੱਕ ਪੰਥੀ, ਗੁਰੂ ਅੱਗੇ ਚੇਲੇ ਪਿੱਛੇ, ਮਾਰ ਜੀ ਸਾਡੇ ਗੁਰੂ ਬੜੇ ਜਾ ਰਹੇ, ਸਾਡੇ ਬੜੇ ਜਾ ਰਹੇ। ਅਖੀਰ ਜਿਹੜਾ ਉਸ ਦਾ ਰਾਜਾ ਸੀ, ਉਹਨੇ ਕਿਹਾ ਕਮਾਲ ਹੋ ਗਈ ਹੈ, ਪਤਾ ਨੀ ਬ੍ਰਹਮ ਦੇ ਦਰਸ਼ਨ ਹੋਣੇ ਨੀ ਹੋਣੇ, ਆਪਾਂ ਤਾਂ ਨੱਕ ਕਟਾ ਕੇ ਦਰਸ਼ਨ ਤੇ ਕਰੀਏ। ਉਹ ਵੀ ਤਿਆਰ ਹੋ ਗਿਆ। ਵਜ਼ੀਰ ਕਹਿਣ ਲੱਗਾ ਫੇਰ ਨੱਕ ਕਟਾਈ, ਪਹਿਲਾਂ ਮੈਨੂੰ ਦਰਸ਼ਨ ਕਰ ਲੈਂਦੇ, ਜੇ ਤਾਂ ਦਰਸ਼ਨ ਮੈਨੂੰ ਹੋ ਗਏ ਤਾਂ ਤੂੰ ਕਟਾ ਲਈ, ਜੇ ਮੈਨੂੰ ਨਾ ਹੋਏ ਤਾਂ ਫਿਰ ਬਹਿ ਜਾ। ਵਜ਼ੀਰ ਆਇਆ, ਉਹਨੇ ਚੇਲਿਆਂ ਨੂੰ ਪੁੱਛਿਆ, ਹੁਣ ਗੁਰੂ ਜੀ ਨੇ ਦੇ ਟੱਪਣੇ ਚੇਲੇ ਜਾਣ ਛੜੱਪ, ਚੇਲੇ ਸਾਰੇ ਕਹਿੰਦੇ ਜੀ ਬਹੁਤ ਜਾ ਰਹੇ ਜੀ, ਨੱਕ ਕੱਟਦਿਆਂ ਸਾਰਾ ਬ੍ਰਹਮ ਦੇ ਦਰਸ਼ਨ, ਝਲਕਾਰਾਂ ਪੈਂਦੀਆਂ, ਗੂੰਜਾਂ ਪੈਂਦੀਆਂ, ਜੇ ਹੁੰਦਾ ਵੋ ਹੁੰਦਾ। ਆ ਪਿਛਲੀ ਵਾਰ ਜਦ ਮੈਂ ਗਿਆ ਨਾ, ਤੇ ਇੱਕ ਘਰ ਉੱਥੇ ਆਏ ਸੀ, ਉਹ ਬੰਦੇ ਕਹਿੰਦੇ ਜੀ ਸਾਨੂੰ ਤਾਂ ਜੀ ਬਸ ਬਸ ਹੁਣ ਕੋਈ ਚੀਜ਼ ਨਹੀਂ ਰਹੀ ਬਾਕੀ, ਸਾਨੂੰ ਤਾਂ ਉਹਨਾਂ ਨੇ ਜੋਤ ਦੇ ਦਰਸ਼ਨ ਕਰਾ ਦਿੱਤੇ ਉਹਨਾਂ ਨੇ, ਬਸ ਜੀ ਹੁਣ ਤਾਂ ਪੂਰਾ ਮਿਲ ਗਿਆ, ਅਸੀਂ 14 ਸਾਲ ਪਹਿਲਾਂ ਫਲਾਣੇ ਰਹੇ ਫਿਰ ਆ ਰਹੇ ਹੁਣ ਤਾਂ। ਉਹ ਮੈਂ ਕਿਹਾ ਤੁਹਾਡਾ ਬੜਾ ਧੋਖਾ ਹੋ ਗਿਆ, ਮੈਂ ਕਿਹਾ ਤੁਹਾਡਾ ਤਾਂ ਬੜਾ ਧੋਖਾ ਹੋਇਆ, ਕੋਈ ਦਰਸ਼ਨ ਨਹੀਂ ਜੇ ਤੁਹਾਨੂੰ ਜੋਤਦੇ ਹੋਏ, ਕਿਉਂ ਭੁਲੇਖੇ ਚ ਪੈਂਦੇ ਹੋ ਤੁਸੀਂ। ਉਹ ਫੇਰ ਵਿਚਾਰਾਂ ਨੂੰ ਸਮਝ ਆਈ, ਫੇਰ ਛੱਡ ਕੇ ਫੇਰ ਦੂਸਰੇ ਪਾਸੇ ਚਲ ਗਏ। ਖੈਰ ਉਹ ਰਾਜਾ ਜਿਸ ਵੇਲੇ ਆਉਣਾ ਸੀ, ਵਜ਼ੀਰ ਆ ਗਿਆ, ਵਜ਼ੀਰ ਨੇ ਜਿਸ ਵੇਲੇ ਕਿਹਾ ਜੀ ਕੱਟੋ ਮੇਰਾ ਨੱਕ, ਜਦੋਂ ਨੱਕ ਕੱਟਿਆ ਕਹਿੰਦੇ ਜੀ ਦਰਸ਼ਨ ਨਹੀਂ ਹੋਏ, ਕਹਿ ਲਗੇ ਬਲ ਇੰਨੀ ਹੈ ਵੀ ਹੁਣ ਰਾਜੇ ਨੂੰ ਲਾਇਆ ਬਸ ਆਪਣਾ ਰਾਜ, ਫਿਰ ਇਹ ਸੀ ਬੜਾ ਸਿਆਣਾ। ਉਹਨੇ ਕਿਹਾ ਬਾਦਸ਼ਾਹ ਸਭ ਧੋਖਾ ਸਾਰਨ ਫੜ ਕੇ ਕੈਦ ਕਰ ਲੈ, ਕੂੜਨ ਖੁੱਟੇ ਨਾਨਕਾ ਓੜਕ ਸੱਚ ਰਹੀ। ਆ ਦੁਨੀਆਂ ਦੇ ਅੰਦਰ ਹਾਲਾਤ ਹੁੰਦੇ ਆ, ਜਿਹੜਾ ਸੱਸ ਦੂਸਰਾ, ਜਿੱਧਰ ਸੱਚ ਹੈ ਉਧਰ ਕੀ ਹੈ, ਇਹ ਨਿਸ਼ਾਨੀ ਸਾਦਗੀ ਜਿਸ ਭੇਟ ਦਰੀ ਹੈ। ਜਿੱਥੇ ਵੀ ਰੱਬ ਦਾ ਪਿਆਰਾ, ਚਾਹੇ ਸਤਯੁਗ ਹੈ, ਚਾਹੇ ਤ੍ਰੇਤਾ ਹੈ, ਚਾਹੇ ਦੁਆਪਰ ਹੈ, ਚਾਹੇ ਕਲਯੁਗ, ਚਾਹੇ ਉਹ ਕਿਸੇ ਧਰਮ ਦਾ ਸਾਧ ਸੰਗਤ, ਚਾਹੇ ਰਾਮ ਰਾਮ ਭਜਨ ਵਾਲਾ, ਚਾਹੇ ਅੱਲਾ ਅੱਲਾ ਜਪਣ ਵਾਲਾ, ਚਾਹੇ ਗੌਡ ਕਹਿੰਦਾ, ਚਾਹੇ ਵਾਹਿਗੁਰੂ ਜਾਪ ਕਰਦਾ, ਜਿੱਥੇ ਵੀ ਰੱਬ ਦਾ ਪਿਆਰਾ, ਪਰਮੇਸ਼ਰ ਦਾ ਪਿਆਰਾ ਜਿਹੜਾ ਪੂਰੇ ਜਿੱਥੇ ਨਾਮ, ਉੱਥੇ ਇਹ ਨਿਸ਼ਾਨੀ ਹੈ, ਇਹ ਨਿਸ਼ਾਨੀ ਸਾਧਗੀ ਜਿਸ ਭੇਟ ਕਰੀ। ਜਦੋਂ ਆਪਣੇ ਮਹਾਂਪੁਰਸ਼ ਕੀਰਤਨ ਕਰਿਆ ਕਰਦੇ ਸੀ, ਭਜਨ ਕਰਿਆ ਕਰਦੇ ਸੀ, ਕਿਵੇਂ ਤਪਦੇ ਹਿਰਦੇ ਸ਼ਾਂਤ ਹੁੰਦੇ ਸੀ। ਸੋ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਸ਼ ਨੇ ਸਾਧ ਸੰਗਤ ਜੀ, ਜਦ ਉਹ ਬਚਨ ਕਰਦੇ ਨੇ, ਨਿਸ਼ਾਨੀ ਕੀ ਹੈ? ਆਹ ਨਿਸ਼ਾਨੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਦੱਸਿਆ, ਅਮਿਓ ਚੱਲੇ ਚਰਨੇ ਜੀ, ਅਮਿਓ ਚੱਲੇ ਚਰਨੇ ਜੀ, ਅਮਿਓ ਚੱਲੇ ਚਰਨੇ ਜੀ, ਅਮਿਓ ਚੱਲੇ ਚਰਨੇ ਜੀ, ਬਾਣੀ ਉਚਰੇ ਸਾਦ ਜਨ, ਬਾਣੀ ਉਚਰੇ ਸਾਦ ਜਨ, ਬਾਣੀ ਉਚਰੇ ਸਾਦ ਜਨ, ਬਾਣੀ ਉਚਰੇ ਸਾਦ ਜਨ, ਅਮਿਓ ਚੱਲੇ ਚਰਨੇ ਜੀ, ਅਮਿਓ ਚੱਲੇ ਚਰਨੇ ਜੀ, ਉੱਥੇ ਅੰਮ੍ਰਿਤ ਵੰਡੀ ਹੈ, ਵੰਡੀ ਹੈ ਵੰਡੀ ਸੁਖੀਆ ਹਰ ਕਰਨੇ, ਉੱਥੇ ਅੰਮ੍ਰਿਤ ਵੰਡੀ ਹੈ ਹਰ ਕਰਨੇ, ਜਮ ਕੇ ਪੰਥ ਨਾ ਪਾਈ ਹੈ, ਨਾ ਪਾਈ ਹੈ ਨਾ ਪਾਈ ਫਿਰ ਨਾਹੀ ਮਰਨੇ, ਜਮ ਕੇ ਪੰਥ ਨਾ ਪਾਈ ਹੈ ਫਿਰ ਨਾਹੀ ਮਰਨੇ, ਜਿਸ ਨੂੰ ਆਇਆ ਪ੍ਰੇਮ, ਪ੍ਰੇਮ ਰਸ, ਪ੍ਰੇਮ ਰਸ ਸਹੀ ਜਰਨੇ, ਜਿਸ ਨੂੰ ਆਇਆ ਪ੍ਰੇਮ ਰਸ ਸਹੀ ਜਰਨੇ, ਬਾਣੀ ਉਚਰੇ ਸਾਤ ਜਨ, ਸਾਤ ਜਨ, ਸਾਤ ਜਨ, ਮਿਉ ਚੱਲੇ ਚਰਨੇ, ਬਾਣੀ ਉਚਰੇ ਸਾਤ ਜਨ, ਮਿਉ ਚੱਲੇ ਚਰਨੇ, ਉਚਰੇ ਸਾਧ ਜਨ, ਸਾਧ ਜਨ, ਸਾਧ ਜਨ, ਅਮਿਓ ਚੱਲੇ ਚਰਨੇ, ਬਾਣੀ ਉਚਰੇ ਸਾਧ ਜਨ, ਅਮਿਓ ਚੱਲੇ ਚਰਨੇ, ਦੇਖ ਦਰਸ਼ਨ ਨਾਨਕ ਜੀਵਿਆ, ਜੀਵਿਆ, ਜੀਵ ਮਨ ਅੰਦਰ ਕਰਨੇ, ਦੇਖ ਦਰਸ਼ਨ ਨਾਨਕ ਜੀਵਿਆ ਮਨ ਕਰਨੇ, ਬਾਣੀ ਉਚਰੇ ਸਾਧ ਜਨ, ਅਮਿਓ ਚੱਲੇ ਚਰਨ। ਸੋ ਵਾਹਿਗੁਰੂ ਦੇ ਪਿਆਰੇ ਜਿਹੜੇ ਨੇ ਸਾਧ ਸਿੰਘ ਜੀ, ਜਿਸ ਵੇਲੇ ਬਚਨ ਕਰਦੇ ਨੇ, ਪਰਮੇਸ਼ਰ ਦੀ ਸੇਵ ਸਲਾਹ ਕਰਦੇ ਨੇ, ਹੁੰਦਾ ਕੀ ਹੈ? ਅਮਿਓ ਚੱਲੇ ਚਰਨ। ਸੋ ਆਹ ਨਿਸ਼ਾਨੀ ਹੈ, ਸੋ ਭਗਤ ਅਰਦਾਸ ਜੀ ਵਰਗੇ ਮਹਾਂਪੁਰਖਾਂ ਦੀ। ਸੋ ਇਹ ਜਿਹੜੀ ਰਾਣੀ ਸੀ, ਇਹਨੇ ਬੇਨਤੀ ਕੀਤੀ ਮਹਾਰਾਜ ਮੇਰੇ ਤੇ ਕਿਰਪਾ ਕਰੋ। ਖੈਰ ਭਗਤ ਜੀ ਅਰਦਾਸ ਜੀ ਨੇ ਬਖਸ਼ਿਸ਼ ਕੀਤੀ ਔਰ ਬੜੀ ਨਿਹਾਲ ਹੋਈ ਜੋ ਬੇਟਾ ਸੀ ਰੱਖ ਦਿੱਤੇ। ਜਿਸਲੇ ਉੱਥੋਂ ਵਾਪਸ ਗਈ ਜਿਹੜੇ ਇਹ ਪੰਡਿਤ ਸੀ ਬੜੇ ਉਦਾਸ ਹੋ ਗਏ, ਕਹਿੰਦੇ ਇਹਨੇ ਕੀ ਕੀਤਾ। ਚੱਲ ਪਏ ਸਾਧ ਸਿੰਘ ਜੀ ਪਿੱਛੇ। ਜਦ ਇਹ ਰਾਣੀ ਆਪਣੇ ਰਾਜ ਵਿੱਚ ਚਤੌਰ ਵਿੱਚ ਪਹੁੰਚਦੀ ਹੈ ਮਹਿਲਾਂ ਵਿੱਚ, ਇਹ ਚੱਲਦੇ ਚੱਲਦੇ ਪਹੁੰਚੇ ਵੀ ਅਸੀਂ ਤਾਂ ਇੱਥੇ ਧਰਨਾ ਦੇਣਾ, ਸਾਡੇ ਨਾਲ ਕੀਤਾ ਕੀ ਇਹਨੇ। ਰਾਜੇ ਜਾ ਕੇ ਸ਼ਿਕਾਇਤ ਲਾਈ ਵੀ ਤੁਹਾਡੀ ਜਿਹੜੀ ਰਾਣੀ ਹੈ ਨਾ, ਦੇਖੋ ਤੁਹਾਡੇ ਵੱਡੇ ਵਡੇਰੇ ਵੀ ਆਉਂਦੇ ਸੀ, ਅਸੀਂ ਬੜਾ ਸਤਿਕਾਰ ਕਰਦੇ ਸੀ, ਇਹਨੇ ਜਾਤ ਪਾਤ ਦੇਖੀ ਨੀ, ਕਿਤੇ ਗਈ ਹੈ, ਉੱਥੇ ਹੈ ਕੀ ਹੈ ਜਿਹਨੂੰ ਜਾ ਕੇ ਗੁਰੂ ਧਾਰਨ ਕਰ ਲਿਆ ਇਹਨੇ। ਉਹ ਰਾਜੇ ਨੇ ਜਿਹੜਾ ਉਹਦੇ ਪਤੀ ਸੀ ਉਸਨੇ ਰਾਣੀ ਨੂੰ ਕਿਹਾ ਵੀ ਇਹ ਕੀ ਹੋਇਆ। ਰਾਣੀ ਕਹਿ ਲੱਗੀ ਦੇਖੋ ਪਤੀ ਰਾਜਨ, ਗੱਲ ਕੁਛ ਨੀ, ਗੱਲ ਸਿਰਫ ਮਾਇਆ ਦੀ ਹੈ। ਕਹਿੰਦੇ ਤੁਸੀਂ ਇਉਂ ਕਰੋ, ਮੈਂ ਇਹਨਾਂ ਨਾਲ ਗੱਲ ਕਰਨੀ, ਤੁਸੀਂ ਇੱਕ ਪਾਸੇ ਜਰਾ ਉਹਲੇ ਖੜੇ ਹੋ ਜਾਓ। ਰਾਣੀ ਨੇ ਕੀ ਕੀਤਾ, ਕੁਛ ਮੋਹਰਾਂ ਲਈਆਂ, ਉਹਨਾਂ ਦੇ ਕੋਲ ਚਲੇ ਗਈ ਜਿੱਥੇ ਕਹਿੰਦੇ ਸੀ ਅਸੀਂ ਤਾਂ ਧਰਨਾ ਦੇ ਦਿੱਤਾ। ਹੁਣ ਉਹਨਾਂ ਨੂੰ ਬੜੇ ਸਤਿਕਾਰ ਨਾਲ ਬੁਲਾਇਆ, ਕਹਿਣ ਲੱਗੀ ਲਓ ਪੰਡਿਤ ਜੀ, ਦਿਸ ਤੁਸੀਂ ਆਏ ਉੱਥੋਂ ਚੱਲ ਕੇ ਇਕੱਠੇ ਹੋ ਕੇ, ਤੇ ਮੈਂ ਭੁੱਲ ਗਈ ਤੁਹਾਡੀ ਦਕਸ਼ਣਾ ਮੈਂ ਦੇਣੀ ਸੀ ਤੇ ਉਹ ਰਹਿ ਗਈ ਮੇਰੇ ਕੋਲ, ਆ ਲਓ ਤੁਸੀਂ ਦਕਸ਼ਣਾ ਆਪਣੀ ਲੈ ਲਓ। ਜਦ ਮੋਹਰਾਂ ਬੜੀਆਂ ਖੁਸ਼ ਹੋ ਗਏ, ਰਾਣੀ ਕਹਿਣ ਲੱਗੀ ਹੁਣ ਤਾਂ ਮੇਰੇ ਨਾਲ ਕੋਈ ਰੋਸ ਨਹੀਂ। ਕਹਿੰਦੇ ਨਾ ਜੀ, ਸਾਡਾ ਰੋਸ ਕਹਿੰਦਾ, ਸਾਡੀ ਇੰਨੀ ਗੱਲ ਸੀ ਦਰਸ਼ਨ ਮਿਲ ਗਈ, ਤੁਸੀਂ ਉੱਧਰ ਜਾਓ, ਉੱਧਰ ਸਾਨੂੰ ਕੀ ਹੈ, ਜਿੱਥੇ ਮਰਜ਼ੀ ਦਾਓ ਤੁਸੀਂ, ਚਾਹੇ ਲਦਾਖ ਜੀ ਤੇ ਜਾਓ, ਚਾਹੇ ਕਿਸੇ ਹੋਰ ਪਾਸੇ ਜਾਓ, ਸਾਡਾ ਤਾਂ ਇੱਥੋਂ ਤੱਕ ਸੀ, ਸਾਡੀ ਤੁਸੀਂ ਦੱਸਣਾ ਉੱਥੇ ਦੇ ਆਉਂਦੇ, ਸਾਨੂੰ ਇੱਥੇ ਆਉਣਾ ਨਾ ਪੈਂਦਾ। ਉਹ ਰਾਜਾ ਸੁਣ ਲੱਗ ਪਿਆ, ਕਹਿੰਦਾ ਪਹਿਲਾਂ ਆਹ ਕਹਿੰਦੇ ਵੀ ਬੜਾ ਕਲੰਕ ਲਾਤਾ, ਹੁਣ ਮੋਹਰਾਂ ਦੇ ਕੇ ਕਲੰਕ ਉੱਤਰ ਗਿਆ ਸਾਰਾ। ਰਾਣੀ ਕਹਿਣ ਲੱਗੀ ਪਤੀ ਦੇਵ ਆ ਦੇਖ ਲਓ, ਬਸ ਗੱਲ ਕਈ ਨਹੀਂ ਸੀ। ਹੁਣ ਉਹ ਰਾਣੀ ਬੇਨਤੀ ਕਰਕੇ ਗਈ ਸੀ ਭਗਤ ਰਵਿਦਾਸ ਜੀ ਨੂੰ ਕਿ ਮਹਾਰਾਜ ਤੁਸੀਂ ਕਿਰਪਾ ਕਰਿਓ, ਉੱਧਰ ਦਰਸ਼ਨ ਦਿਓ। ਕੁਛ ਸਮਾਂ ਬੀਤਿਆ, ਭਗਤ ਰਵਿਦਾਸ ਜੀ ਨੇ ਉੱਥੋਂ ਚਾਲੇ ਪਾਏ ਵੀ ਚਲੋ ਭਾਈ, ਚੱਲਦੇ ਚੱਲਦੇ ਉੱਥੇ ਪਹੁੰਚੇ। ਰਾਣੀ ਨੇ ਬਹੁਤ ਸਵਾਗਤ ਕੀਤਾ, ਮਹਿਲਾਂ ਵਿੱਚ ਉਤਾਰਾ ਕੀਤਾ, ਉਹਨਾਂ ਨੂੰ ਬਿਠਾਇਆ, ਮੇਰੇ ਗੁਰਦੇਵ ਆਏ ਨੇ, ਔਰ ਜੱਗ ਕੀਤਾ। ਸਾਰੇ ਬੁਲਾਏ ਜਿਹੜੇ ਉੱਚੀ ਜਾਤ ਦਾ ਮਾਣ ਕਰਦੇ ਸੀ, ਉਹ ਕਹਿ ਲੱਗੇ ਤਾਂ ਬੜੀ ਮਾੜੀ ਗੱਲ ਹੈ। ਹੁਣ ਰਾਣੀ ਕਹਿੰਦੀ ਕਿ ਮੈਂ ਆਪਣੇ ਗੁਰਦੇਵ ਨੂੰ ਪਹਿਲਾਂ ਲੰਗਰ ਛਕਾਉਣਾ ਫੇਰ ਬਾਅਦ। ਉਹ ਕਹਿੰਦੇ ਬਿਲਕੁਲ ਨਹੀਂ, ਅਸੀਂ ਪਹਿਲਾਂ ਛਕਣਾ। ਰਾਣੀ ਵਾਸਤੇ ਮੁਸੀਬਤ ਖੜੀ ਹੋ ਗਈ, ਰਾਣੀ ਕਹਿੰਦੀ ਮੈਂ ਭੁੱਲ ਕਿਵੇਂ ਕਰਨਾ। ਖੈਰ ਭਗਤ ਜੀ ਨੇ ਸਮਝਾਇਆ, ਕਹਿਣ ਲੱਗੇ ਬੇਟਾ ਕੋਈ ਗੱਲ ਨਹੀਂ, ਸਾਨੂੰ ਕੀ ਫਰਕ ਪੈਂਦਾ, ਤੂੰ ਇਹਨਾਂ ਨੂੰ ਪਹਿਲਾਂ ਛਕਾ ਲਾ ਉੱਚੀਆਂ ਜਾਤਾਂ ਵਾਲਾ। ਜਦ ਪੰਗਤ ਲੱਗ ਗਈ, ਥਾਲੇ ਅੱਗੇ ਲੱਗ ਗਏ, ਵਿੱਚ ਸਾਰੀਆਂ ਦਾਲਾਂ ਸਬਜ਼ੀਆਂ ਹੋਰ ਜੋ ਪ੍ਰਸ਼ਾਦ ਆਦਿ ਪੈ ਗਏ। ਹੁਣ ਉਸ ਵੇਲੇ ਕੀ ਹੋਇਆ ਵੀ ਜਦ ਗਰਾਈ ਪਾਉਣ ਲੱਗਦੇ ਨਾ ਥਾਲੀ ਵਿੱਚ, ਹਰ ਇੱਕ ਦੇ ਸਾਹਮਣੇ ਰਵਿਦਾਸ ਜੀ ਬੈਠੇ ਨੇ, ਨਾਲ ਹੀ ਹੱਥ ਉਹਨਾਂ ਦਾ ਆਉਂਦਾ ਥਾਲੀ ਦੇ ਵਿੱਚ, ਉਹ ਫਿਰ ਪਿੱਛੇ ਨੂੰ ਹਟ ਜਾਂਦੇ ਵੀ ਆਹ ਕੀ ਹੈ। ਜਦ ਪਾਉਣ ਲੱਗੇ ਹੱਥ ਨਾਲ ਹੀ ਅਰਦਾਸ ਜੀ ਦਾ ਹੱਥ ਪੈਂਦਾ, ਉਹਨੇ ਹੀ ਪਰਮੇਸ਼ਰ ਨੇ ਅਰਦਾਸ ਜੀ ਦੇ ਰੂਪ ਧਾਰਨ ਕਰ ਲਏ ਉਹਨਾਂ ਦੇ ਸਾਹਮਣੇ ਬਹਿ ਗਏ। ਆਪਣੇ ਸੇਵਕੀ ਆਪੇ ਰੱਖ, ਆਪੇ ਨਾਮ ਜਪਾਵੈ, ਜਿਹੋ ਜਿਹੇ ਕਾਜ ਕਿਰਤ ਸੇਵੀ ਤਾਹਾ ਤਾਂ ਉੱਠਤਾ। ਉਸ ਵੇਲੇ ਖੇਮਾ ਮੰਗੀ ਉਹਨਾਂ ਨੇ ਸਾਰਿਆਂ ਨੇ, ਬਾਹਰ ਨੇ ਦੱਸ ਦਿੱਤਾ ਕਿ ਪਿਆਰਿਓ, ਤੁਸੀਂ ਜਿਹਨੂੰ ਮਾੜਾ ਕਹਿੰਦੇ ਨਾ, ਉਹ ਤਾਂ ਮੇਰਾ ਰੂਪ ਬਣ ਗਿਆ। ਕਿਉਂ ਕਿ ਜਿਹੜੇ ਪਰਮੇਸ਼ਰ ਦੇ ਪਿਆਰੇ, ਜਿਨ੍ਹਾਂ ਨੇ ਵਿਸਰੇ ਨਾਮ ਸੇਖ ਰਿਹਾ, ਭੇਦਾਂ ਦਾ ਜਾਣੋ ਮੂਲ ਸਾਈਂ ਜਿਹਾ,
ਸਾਈਂ ਹੀ ਵਰਗੇ ਨੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ, ਸਾਈਂ ਹੀ ਵਰਗੇ ਨੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ, ਸਾਈਂ ਹੀ ਵਰਗੇ ਨੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ, ਸਾਈਂ ਹੀ ਵਰਗੇ ਨੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ, ਵਿਸਰੇ ਨਾ ਨਾਮ ਜਿਨ੍ਹਾਂ ਨੂੰ, ਵਿਸਰੇ ਨਾ ਨਾਮ ਜਿਨ੍ਹਾਂ ਨੂੰ, ਵਿਸਰੇ ਨਾ ਨਾਮ ਵਰਗੇ ਨੇ ਵਿਛੜੇ ਨਾ ਨਾਮ ਜਿਨ੍ਹਾਂ ਨੂੰ
ਜਿਨ੍ਹਾਂ ਨਾਲ ਵਿਛੜੇ ਨਾਮ ਸ਼ੇਕ ਨੇਹਾ ਭੇਦ ਨਾ ਜਾਣੋ ਮੂਲ ਸਾਜਦੇ। ਸੋ ਭਗਤ ਜੀ ਨੇ ਉੱਥੇ ਬਖਸ਼ਾ ਕੀਤਿਆਂ ਇਉਂ ਕਿੰਨਿਆਂ ਨੂੰ ਉਤਾਰਿਆ, ਅੱਜ ਵੀ ਉਹ ਉਤਾਰ ਰਹੇ ਨੇ। ਸੋ ਅੱਜ ਉਨ੍ਹਾਂ ਦਾ ਪ੍ਰਕਾਸ਼ ਦਿਹਾੜਾ ਸਿੱਖ ਜਗ ਦੇ ਵਿੱਚ ਮਨਾਇਆ ਜਾ ਰਿਹਾ, ਜਿਨ੍ਹਾਂ ਨੇ ਨਾਮ ਜਪ ਕੇ ਭੇਦ ਅਵਸਥਾ ਪ੍ਰਾਪਤ ਕੀਤੀ ਤੇ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੋਦ ਵਿੱਚ ਸਾਰਿਆਂ ਨੂੰ ਦਰਸ਼ਨ ਦੇ ਰਹੇ ਨੇ ਭੇਦ ਅਵਸਥਾ ਬ੍ਰਹਮ ਗਿਆਨ। ਸੁਮਾਰੇ ਕਹਿੰਦੇ ਨੇ ਪਿਆਰਿਓ ਤੁਸੀਂ ਵੀ ਨਾਮ ਜਪੋ, ਇਹ ਸਾਰੀਆਂ ਬਖਸ਼ਾਂ ਨਾਮ ਦੇ ਵਿੱਚ ਨੇ। ਜਿਸ ਨੀਚ ਕੋਈ ਨਾ ਜਾਣਾ ਨਾਮ ਜਪਤ ਚੋ ਕੁੰਟ ਮੰਨ। ਰਵਿਦਾਸ ਟਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ।
ਹਰ ਦਰਸ਼ਨ ਪਾਇਆ ਜੀ, ਹਰ ਦਰਸ਼ਨ ਪਾਇਆ ਜੀ, ਹਰ ਪ੍ਰਗਟ ਹੋਵਾ ਸਾਧ ਸੰਗ, ਪ੍ਰਗਟ ਹੋਵਾ ਸਾਧ ਸੰਗ, ਹਰ ਦਰਸ਼ਨ ਪਾਇਆ ਜੀ, ਹਰ ਦਰਸ਼ਨ ਪਾਇਆ ਜੀ,
ਰਵਿਦਾਸ ਟਵੰਤਾ ਟੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ।